ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਭਗਤੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਗੁਰਸਿੱਖਾਂ ਦੀ ਸੇਵਾ, ਗੁਰੂ ਕੀ ਸੇਵਾ ਸਭ ਤੋਂ ਉੱਤਮ ਹੈ। ਉਹਦੇ ਲਈ ਗੁਰਦੇਵ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਸੱਜਣ ਪੁਰਸ਼ ਜੋ ਪੰਛੀਆਂ ਦੀ ਸੇਵਾ ਕਰਦਾ ਸੀ, ਉਹਨਾਂ ਦੇ ਵਾਸਤੇ ਜਲ ਭਰ ਕੇ ਰੱਖ ਦੇਣਾ, ਚੋਗਾ ਪਾ ਦੇਣਾ। ਇੱਕ ਦਿਨ ਹੰਸਾਂ ਦਾ ਜੋੜਾ ਚੱਲ ਕੇ ਆਇਆ। ਉਹ ਹੁਣ ਨਾ ਚੋਗਾ ਚੁਗਣ ਤੇ ਨਾ ਪਾਣੀ ਪੀਵਣ। ਪਤਾ ਲੱਗਾ ਇਹ ਹੰਸ ਨੇ ਪਾਣੀ ਤੇ ਚੋਗਾ ਨਹੀਂ ਇਹਨਾਂ ਨੇ ਖਾਣਾ ਪੀਣਾ। ਮੋਤੀ ਦਿੱਤੇ ਤੇ ਪੀਣ ਵਾਸਤੇ ਦੁੱਧ ਧਰਿਆ, ਜੋ ਹੰਸਾਂ ਨੇ ਖਾਧਾ ਤੇ ਖੁਸ਼ ਹੋ ਕੇ ਦੋ ਕੀਮਤੀ ਲਾਲ ਇਹਨੂੰ ਦਿੱਤੇ, ਜਿਨ੍ਹਾਂ ਨੂੰ ਵੇਚ ਕੇ ਧਨਵਾਨ ਹੋਇਆ, ਚੰਗਾ ਮਕਾਨ ਬਣਾ ਲਿਆ, ਪੰਛੀਆਂ ਨੂੰ ਉਸੇ ਤਰ੍ਹਾਂ ਹੀ ਸੇਵਦਾ ਰਿਹਾ। ਇੱਕ ਦਿਨ ਫਿਰ ਹੰਸਾਂ ਦੀ ਡਾਰ ਉੱਡ ਕੇ ਆਈ, ਉਹਨਾਂ ਦੀ ਸੇਵਾ ਕੀਤੀ ਤੇ ਉਹਨਾਂ ਨੇ ਬਦਲੇ ਚ ਕੀਮਤੀ ਰਤਨ ਲਾਲ ਪ੍ਰਦਾਨ ਕੀਤੇ ਤੇ ਬਾਦਸ਼ਾਹ ਹੋ ਗਿਆ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰਸਿੱਖ ਗੁਰਸਿੱਖਾਂ ਦੀ, ਮਹਾਂਪੁਰਸ਼ਾਂ ਸਾਧੂਆਂ ਦੀ ਸੇਵਾ ਟਹਿਲ ਕਰਦੇ ਹਨ, ਉਹਨਾਂ ਸਿੱਖਾਂ ਵਿੱਚੋਂ ਕੋਈ ਆਤਮ ਗਿਆਨੀ ਮਹਾਂਪੁਰਸ਼ ਆਵੇਗਾ ਜਿਸ ਦੀ ਸੇਵਾ ਕਰਕੇ ਆਤਮਾ ਦੇ ਗਿਆਨ ਦੀ ਸੋਝੀ ਪ੍ਰਾਪਤ ਹੋ ਜਾਏਗੀ ਔਰ ਆਤਮਕ ਖੇੜੇ ਦੀ, ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ। ਇਹ ਪਾਵਨ ਪਵਿੱਤਰ ਉਪਦੇਸ਼ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖਾਂ ਨੂੰ ਬਖਸ਼ਿਆ ਕਿ ਗੁਰਸਿੱਖਾਂ ਦੀ ਸੇਵਾ ਟਹਿਲ ਕਰਨੀ ਹੈ। ਜਿਹੜੇ ਸਿੱਖ ਗੁਰਸਿੱਖਾਂ ਦੀ, ਗੁਰੂ ਦੀ ਸੇਵਾ ਕਰਦੇ ਨੇ ਉਹ ਮੈਨੂੰ ਪਿਆਰੇ ਲੱਗਦੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸੋਢੀਆਂ ਦੀ ਕੁੱਲ ਦੇ ਭੂਸ਼ਣ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨਾਂ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤਿ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਐਸੇ ਗੁਰਦੇਵ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਆਪ ਅਚਤਈ ਪ੍ਰਥਮ ਪਠਾਈ।
ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮੌਜੂਦ ਸਨ, ਬਾਦਸ਼ਾਹ ਅਕਬਰ ਨੇ ਗੁਰੂ ਚਰਨਾਂ ਵਿੱਚ ਕੁਝ ਪਿੰਡਾਂ ਦੀ ਜਾਗੀਰ ਭੇਟਾ ਕੀਤੀ ਸੀ। ਤੋ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਜਾਗੀਰ ਦੇ ਸਮੇਤ ਗੁਰਤਾ ਗੱਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤੀ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਹੁੰਦਿਆਂ ਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਾ ਜੋ ਪਾਵਨ ਸਥਾਨ ਹੈ ਉੱਥੇ ਭੇਜਿਆ ਸੀ।
ਤਾਲ ਖਨਾਵਨ ਕੋ ਪੁਰਮਾਈ।
ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ ਸੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਵੀ ਜਾ ਕੇ ਉੱਥੇ ਸਰੋਵਰ ਲਾਓ। ਤੋ ਅੰਮ੍ਰਿਤਸਰ ਸਰੋਵਰ ਦਾ ਜਿਹੜਾ ਤਾਲ ਹੈ ਉਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਲਵਾਇਆ। ਉਹਦੀ ਖੁਦਾਈ ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤੀ।
ਕੁਛ ਕ ਖਨਿਓ ਅਰ ਗ੍ਰਾਮ ਬਸਾਵਾ।
ਸਰੋਵਰ ਪੂਰਾ ਵਿਸ਼ਾਲ ਨਹੀਂ ਸੀ ਬਣਾਇਆ ਕਿਉਂਕਿ ਪੰਜਵੇਂ ਪਾਤਸ਼ਾਹ ਨੇ ਬਾਅਦ ਵਿੱਚ ਸਰੋਵਰ ਦੀ ਸਾਰੀ ਟਹਿਲ ਸੇਵਾ ਕੀਤੀ ਕਰਾਈ। ਗੁਰੂ ਰਾਮਦਾਸ ਸਾਹਿਬ ਜੀ ਨੇ ਛੋਟੇ ਆਕਾਰ ਦਾ ਹੀ ਸਰੋਵਰ ਜਿਹੜਾ ਸੀ ਉਹ ਪੂਰਾ ਨਹੀਂ ਸੀ ਖਾਨਿਆ ਬਣਾਇਆ ਔਰ ਸਰੋਵਰ ਬਣਾ ਕੇ ਫਿਰ ਉੱਥੇ ਨਗਰ ਵਸਾਇਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਨਗਰੀ ਵਸਾਈ।
ਨਾਮ ਗੁਰੂ ਕੋ ਚੱਕ ਧਰਾਵਾ।
ਨਗਰ ਦਾ ਨਾਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਨਾਲ ਰੱਖਿਆ ਸੀ ਗੁਰੂ ਕਾ ਚੱਕ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਪਹਿਲਾ ਨਾਮ ਹੈ ਉਹ ਗੁਰੂ ਕਾ ਚੱਕ ਹੈ। ਜਿਵੇਂ ਆਨੰਦਪੁਰ ਸਾਹਿਬ ਨੂੰ ਚੱਕ ਮਾਤਾ ਨਾਨਕੀ ਜੀ ਕਹਿੰਦੇ, ਮਾਤਾ ਨਾਨਕੀ ਜੀ ਦੇ ਨਾਂ ਤੇ ਪਟਾ ਨੌਵੇਂ ਪਾਤਸ਼ਾਹ ਨੇ ਲਿਆ ਸੀ, ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਮ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਨਗਰੀ ਵਸਾਈ ਤਾਂ ਇਸ ਨਗਰ ਦਾ ਨਾਮ ਗੁਰਦੇਵ ਨੇ ਗੁਰੂ ਕਾ ਚੱਕ ਰੱਖਿਆ।
ਅਸ ਇਤਿਹਾਸ ਸੁਨਤ ਸਭ ਸਿੰਘ,
ਇਤਿਹਾਸ ਜਿਹੜੀ ਇਹ ਕਥਾ ਤੁਸੀਂ ਸੁਣ ਰਹੇ ਹੋ ਨਾ, ਇਹ ਕਥਾ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਸੁਣਾ ਰਹੇ ਨੇ ਰਮਦਾਸ ਨਗਰ ਵਿਖੇ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਨੇ। ਤੇ ਬਹੁਤ ਸਾਰੇ ਸਿੰਘ ਭਾਈ ਰਾਮ ਕੋਇਰ ਸਾਹਿਬ ਜੀ ਦੇ ਪਾਸੋਂ ਇਹ ਸਾਰੀ ਕਥਾ ਸੁਣ ਰਹੇ ਸਨ।
ਕਰੀ ਬਿਕਾਰਨ ਕੋ ਬੱਡ ਸਿੰਘ,
ਇਹੋ ਜੀ ਕਥਾ ਹੈ ਜਿਹੜੀ ਵਿਕਾਰਾਂ ਰੂਪੀ ਹਾਥੀਆਂ ਵਾਸਤੇ ਬੱਬਰ ਸ਼ੇਰ ਦੇ ਮਨਿੰਦ ਹੈ। ਜਿਹੜੇ ਵਿਕਾਰ ਨੇ ਉਹ ਇਸ ਕਥਾ ਨੂੰ ਸੁਣ ਕੇ ਨੱਸ ਜਾਂਦੇ ਹਨ, ਇਸ ਕਥਾ ਨੂੰ ਸਰਵਣ ਕਰਕੇ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ। ਐਸੀ ਇਹ ਕਲਿਆਣਕਾਰੀ ਕਥਾ ਭਾਈ ਰਾਮ ਕੋਇਰ ਸਾਹਿਬ ਜੀ ਸੁਣਾ ਰਹੇ ਨੇ ਸਿੰਘਾਂ ਨੂੰ।
ਹਾਥ ਜੋਰ ਬੋਲੇ ਤਬ ਸ਼੍ਰੋਤਾ,
ਜਿਸ ਵਕਤ ਭਾਈ ਸਾਹਿਬ ਜੀ ਇਹ ਕਥਾ ਸੁਣਾ ਰਹੇ ਸਨ ਤੇ ਸੁਣਨ ਵਾਲੇ ਜਿਹੜੇ ਸਰੋਤਾ ਸਿੰਘ ਸੀ ਉਹਨਾਂ ਨੇ ਹੱਥ ਜੋੜ ਕੇ ਭਾਈ ਰਾਮ ਕੋਇਰ ਸਾਹਿਬ ਜੀ ਨੂੰ ਬੇਨਤੀ ਕੀਤੀ।
ਰਾਮ ਕੋਇਰ ਤੁਮ ਅਨਦੇਵ ਦੋਤਾ,
ਕਹਿਣ ਲੱਗੇ ਭਾਈ ਰਾਮ ਕੋਇਰ ਸਾਹਿਬ ਜੀ ਤੁਸੀਂ ਆਨੰਦ ਵਿੱਚ ਉਦੋਤ ਪ੍ਰਗਟ ਹੋ। ਹਰ ਵੇਲੇ ਪਰਮ ਆਨੰਦ ਦੀ ਅਵਸਥਾ ਦੇ ਵਿੱਚ ਤੁਰਿਆ ਪਦ ਦੀ ਖੇਡ ਆਨੰਦ, ਭਾਈ ਰਾਮ ਕੋਇਰ ਸਾਹਿਬ ਜੀ ਤੁਸੀਂ ਆਪਣੇ ਅੰਤਰ ਆਤਮੇ ਮਾਣਦੇ ਹੋ।
ਕਥਾ ਸੁਣਾਏ ਸਰਬ ਸੁਖ ਦੀਏ,
ਆਪ ਜੀ ਨੇ ਬੜਾ ਵੱਡਾ ਉਪਕਾਰ ਕੀਤਾ ਕਿ ਸਾਨੂੰ ਗੁਰੂ ਸਾਹਿਬ ਜੀ ਦੀ ਕਥਾ ਸੁਣਾ ਰਹੇ ਹੋ। ਇਸ ਕਥਾ ਨੂੰ ਸੁਣਾ ਕੇ ਤੁਸੀਂ ਸਾਨੂੰ ਸਾਰੇ ਸੁੱਖ ਬਖਸ਼ ਦਿੱਤੇ ਨੇ। ਗੁਰੂ ਕੇ ਸਿੱਖ ਨੂੰ ਉਸ ਵਕਤ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਜਦੋਂ ਗੁਰੂ ਕੀ ਕਥਾ ਸੁਣਦਾ। ਖਾਲਸਾ ਜੀ, ਇਹ ਕਥਾ ਸੁਣਨ ਦਾ ਏਡਾ ਵੱਡਾ ਪੁੰਨ ਤੇ ਮਹਾਤਮ ਹੈ, ਜਿਹੜਾ ਕੋਈ ਮਾਈ ਭਾਈ ਸਤਿਗੁਰਾਂ ਦੀ ਇਸ ਕਲਿਆਣਕਾਰੀ ਕਥਾ ਨੂੰ ਸੁਣਦਾ ਹੈ ਉਹਦੇ ਦੁੱਖਾਂ ਵਿਘਨਾਂ ਕਲੇਸ਼ਾਂ ਦਾ ਨਾਸ ਹੁੰਦਾ ਔਰ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਹ ਸਿੰਘ ਕਹਿ ਰਹੇ ਨੇ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਜੋ ਇਹ ਸਤਿਗੁਰਾਂ ਦੀ ਕਥਾ ਸਾਨੂੰ ਸੁਣਾ ਰਹੇ ਹੋ ਇਹ ਤੁਹਾਡਾ ਬੜਾ ਵੱਡਾ ਪਰਉਪਕਾਰ ਹੈ। ਇਸ ਕਥਾ ਨੂੰ ਸੁਣਾ ਕੇ ਤੁਸੀਂ ਸਾਨੂੰ ਸਾਰੇ ਸੁੱਖ ਬਖਸ਼ ਦਿੱਤੇ ਹਨ।
ਜਿਸ ਤੇ ਪਏ ਪ੍ਰਫੁੱਲਿਤ ਹੀਏ,
ਇਹਦੇ ਨਾਲ ਸਾਡੇ ਹਿਰਦੇ ਖਿੜ ਗਏ ਹਨ, ਸਾਡੇ ਹਿਰਦਿਆਂ ਚ ਵਿਗਾਸ ਪੈਦਾ ਹੋ ਗਿਆ।
ਅਬ ਸ਼੍ਰੀ ਅੰਮ੍ਰਿਤ ਸਰ ਕੀ ਕਥਾ,
ਭਾਈ ਸਾਹਿਬ ਜੀ ਹੁਣ ਕਿਰਪਾ ਕਰਕੇ ਸ੍ਰੀ ਅੰਮ੍ਰਿਤਸਰ ਦੀ ਕਥਾ ਵੀ ਸਾਨੂੰ ਸੁਣਾਓ ਵੀ ਇਹ ਨਗਰ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਵੇਂ ਵਸਾਇਆ, ਇਹ ਜਗ੍ਹਾ ਕਿਵੇਂ ਗੁਰੂ ਘਰ ਵਿੱਚ ਆਈ, ਜਿਹੜੀ ਇਹ ਜਗ੍ਹਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੀ ਜਾਂ ਬਾਬੇ ਬੁੱਢੇ ਦੀ ਭੀੜ ਵਾਲੀ ਜਿੰਨੀ ਜਗ੍ਹਾ ਹੈ, ਇਹ ਗੁਰੂ ਘਰ ਵਿੱਚ ਕਿਵੇਂ ਆਈ, ਇਹਦਾ ਸਾਰਾ ਪ੍ਰਸੰਗ ਆਪ ਜੀ ਕਿਰਪਾ ਕਰਕੇ ਭਾਈ ਰਾਮ ਕੋਇਰ ਸਾਹਿਬ ਜੀ ਸਾਨੂੰ ਸੁਣਾਓ।
ਕਰੋ ਸੁਨਾਵਨ ਹੋਈ ਜਥਾ,
ਜਥਾ ਜਿਵੇਂ ਹੋਈ ਹੈ ਤਿਵੇਂ ਸਾਨੂੰ ਸਰਵਣ ਕਰਾਓ।
ਐਸੋ ਤੀਨ ਲੋਕ ਕੇ ਅੰਦਰ,
ਇਹਨਾਂ ਲੋਕਾਂ ਦੇ ਵਿੱਚ ਤ੍ਰਿਲੋਕੀ ਵਿੱਚ ਐਸੀ ਕੋਈ ਜਗ੍ਹਾ ਨਹੀਂ।
ਸੁਣਿਓ ਨਾ ਥਲ ਤੀਰਥ ਅਤ ਸੁੰਦਰ,
ਇਹਨਾਂ ਲੋਕਾਂ ਵਿੱਚ ਨਾ ਕੋਈ ਐਸੀ ਜਗ੍ਹਾ ਸੁਣੀ ਹੈ ਨਾ ਵੇਖੀ ਹੈ ਜੈਸੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਹੈ। ਇਹੋ ਜਿਹਾ ਇਹ ਮਹਾਨ ਤੀਰਥ ਹੈ ਕਿ ਤਿੰਨਾਂ ਲੋਕਾਂ ਵਿੱਚ ਇਸ ਅਸਥਾਨ ਤੋਂ ਪਰੇ ਕੋਈ ਅਸਥਾਨ ਨਹੀਂ ਹੈ। ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ, ਬਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਇਸ ਪਾਵਨ ਨਗਰੀ ਵਰਗੀ ਕੋਈ ਨਗਰੀ ਨਹੀਂ ਪੂਰੇ ਸੰਸਾਰ ਭਰ ਵਿੱਚ ਤਿੰਨਾਂ ਲੋਕਾਂ ਵਿੱਚ, ਇਸ ਪਵਿੱਤਰ ਤੀਰਥ ਵਰਗਾ ਕੋਈ ਦੁਨੀਆਂ 'ਚ ਦੂਸਰਾ ਤੀਰਥ ਨਹੀਂ ਹੈ। ਗੁਰੂ ਖਾਲਸਾ ਜੀ, ਜਿਵੇਂ ਮੁਸਲਮਾਨ ਵੀਰਾਂ ਵਾਸਤੇ ਮੱਕੇ ਪਰੇ ਉਜਾੜ ਹੈ, ਤਿਵੇਂ ਗੁਰੂ ਕੇ ਸਿੱਖਾਂ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਰੇ ਕੁਝ ਨਹੀਂ ਹੈ। ਸਭ ਤੋਂ ਉੱਤਮ ਨਗਰੀ, ਸਭ ਤੋਂ ਉੱਤਮ ਸਥਾਨ ਗੁਰੂ ਕੇ ਸਿੱਖਾਂ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਹੈ।
ਸਤਿ ਸ੍ਰੀ ਅਕਾਲ।
ਜਗਤ ਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਨਗਰੀ ਵਸਾਈ ਹੈ ਔਰ ਗੁਰਸਿੱਖ ਸਿੰਘ ਭਾਈ ਰਾਮ ਕੋਇਰ ਸਾਹਿਬ ਜੀ ਨੂੰ ਪੁੱਛ ਰਹੇ ਨੇ ਕਿ ਤੁਸੀਂ ਅੰਮ੍ਰਿਤਸਰ ਸ਼ਹਿਰ ਵਸਾਉਣ ਦੀ ਸਾਰੀ ਕਥਾ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ, ਕਿਉਂਕਿ ਇਸ ਤੀਰਥ ਵਰਗਾ ਤਿੰਨਾਂ ਲੋਕਾਂ ਚ ਕੋਈ ਦੂਸਰਾ ਤੀਰਥ ਨਹੀਂ।
ਕਿਮ ਉਤਪਤੀ ਭਈ ਇਸ ਕੇਰੀ,
ਇਸ ਪਾਵਨ ਅਸਥਾਨ ਦੀ ਉਤਪਤੀ ਕਿਵੇਂ ਹੋਈ, ਕਿਵੇਂ ਅੰਮ੍ਰਿਤਸਰ ਸਰੋਵਰ ਸਤਿਗੁਰੂ ਜੀ ਨੇ ਲਵਾਇਆ।
ਮਹਿਮਾ ਕਈ ਨ ਜਾਏ ਵਡੇਰੀ,
ਇਹਦੀ ਇੰਨੀ ਵੱਡੀ ਭਾਰੀ ਮਹਿਮਾ ਹੈ ਕਿ ਉਹ ਮਹਿਮਾ ਕਹੀ ਨਹੀਂ ਜਾ ਸਕਦੀ। ਸ੍ਰੀ ਅੰਮ੍ਰਿਤਸਰ ਸਰੋਵਰ ਦੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਇਤਨੀ ਵੱਡੀ ਹੈ ਕਿ ਉਹ ਮਹਿਮਾ ਕਹੀ ਨਹੀਂ ਜਾ ਸਕਦੀ।
ਇਸ ਕੋ ਮਹਾ ਮਹਾਤਮ ਆਹੇ,
ਇਹਦਾ ਬੜਾ ਵੱਡਾ ਮਹਾਤਮ ਹੈ, ਬਹੁਤ ਵੱਡਾ ਮਹਾਤਮ ਹੈ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਗੁਰੂ ਖਾਲਸਾ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਾਰਿਆਂ ਦਾ ਬੜਾ ਵੱਡਾ ਮਹਾਤਮ ਹੈ। ਕਿੰਨਾ ਵੱਡਾ ਕਹਿੰਦੇ ਹੋ, ਮਹਾਤਮ ਦੱਸਿਆ ਹੀ ਨਹੀਂ ਜਾ ਸਕਦਾ, ਕਿਹਾ ਹੀ ਨਹੀਂ ਜਾ ਸਕਦਾ ਕਿ ਕਿੰਨਾ ਵੱਡਾ ਮਹਾਤਮ ਤੇ ਕਿੰਨਾ ਵੱਡਾ ਪੁੰਨ ਹੈ।
ਗਇਓ ਬਹੁਤ ਸ੍ਰੀ ਗ੍ਰੰਥ ਸੁਮਾਈ,
ਕਿਉਂ ਨਾ ਹੋਵੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਡਿਆਈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਹੀ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਕਿੱਡੀ ਵੱਡੀ ਮਹਿਮਾ ਕਹੀ ਹੈ। ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੇ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਸਿਫਤੀ ਦਾ ਘਰ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ, ਜਿਸ ਘਰ ਦੀ ਮਹਿਮਾ ਕਹੀ ਹੈ ਖਾਲਸਾ ਜੀ, ਫਿਰ ਉਹ ਘਰ ਕਿੰਨਾ ਵੱਡਾ ਘਰ ਹੈ, ਜਿਹਦੀ ਵਡਿਆਈ, ਜਿਸ ਦੀ ਉਪਮਾ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਕਹੀ ਹੈ। ਅੰਮ੍ਰਿਤਸਰ ਸਤ ਗੁਰ ਸਤ ਵਾਦੀ ਜਿਤ ਨਾਤਾ ਕਊਆ ਹੰਸ ਹੋ, ਕਾਂ ਵਰਗੀ ਬਿਰਤੀ ਵਾਲੇ ਲੋਕ ਹੰਸ ਹੋ ਜਾਂਦੇ ਨੇ, ਐਸਾ ਅੰਮ੍ਰਿਤ ਤਾਲ ਹੈ। ਮਾਂ ਕਵੀ ਜੀ ਨੇ ਇੱਕ ਜਗ੍ਹਾ ਤੇ ਲਿਖਿਆ, ਕਹਿੰਦੇ ਕੋਈ ਪੰਛੀ ਵੀ ਉਡਾਰੀ ਮਾਰ ਕੇ ਲੰਘ ਜੇ ਨਾ ਅੰਮ੍ਰਿਤਸਰ ਸਰੋਵਰ ਤੋਂ, ਉੱਤੋਂ ਉਡਾਰੀ ਮਾਰ ਕੇ ਲੰਘ ਜੇ, ਉਹ ਪੰਛੀ ਵੀ ਮੁਕਤ ਹੋ ਜਾਂਦਾ, ਉਹਦੇ ਵੀ ਪਾਪ ਕੱਟੇ ਜਾਂਦੇ ਨੇ, ਚੁੱਭੇ ਮਾਰਨ ਵਾਲੇ ਤਾਂ ਮੁਕਤ ਹੋਣਗੇ। ਇੱਕ ਵਿਦਵਾਨ ਦਾ ਬੜਾ ਪਿਆਰਾ ਕਥਨ, ਉਹ ਕਹਿੰਦਾ ਸੋਨੇ ਦਾ ਡੱਬਾ, ਉਹਦੇ ਚ ਦੂਸਰਾ ਸੋਨੇ ਦਾ ਡੱਬਾ, ਦੂਸਰੇ ਸੋਨੇ ਦੇ ਡੱਬੇ ਵਿੱਚ ਤੀਸਰਾ, ਤੀਸਰੇ ਸੋਨੇ ਦੇ ਡੱਬੇ ਵਿੱਚ ਫਿਰ ਚੌਥਾ, ਤੇ ਚੌਥੇ ਚ ਪੰਜਵਾਂ ਡੱਬਾ, ਤੇ ਉਸ ਪੰਜਵੇਂ ਡੱਬੇ ਚ ਕੀਮਤੀ ਹੀਰਾ ਪਿਆ ਹੋਵੇ। ਇਹ ਪੂਰਾ ਸੰਸਾਰ ਸੋਨੇ ਦਾ ਡੱਬਾ ਹੈ, ਪੂਰੇ ਸੰਸਾਰ ਭਰ ਵਿੱਚ ਸਭ ਤੋਂ ਉੱਤਮ ਧਰਤੀ ਭਾਰਤ ਖੰਡ ਦੀ ਭੂਮੀ ਹੈ, ਇਹ ਦੂਸਰਾ ਉਹਦੇ ਚ ਸੋਨੇ ਦਾ ਡੱਬਾ ਹੈ। ਭਾਰਤ ਖੰਡ ਵਿੱਚ ਸਭ ਤੋਂ ਉੱਤਮ ਧਰਤੀ ਗੁਰੂ ਪੀਰਾਂ ਦੀ ਧਰਤੀ ਪੰਜਾਬ ਦੀ ਧਰਤੀ ਹੈ, ਇਹ ਤੀਸਰਾ ਸੋਨੇ ਦਾ ਡੱਬਾ ਹੈ। ਪੰਜਾਬ ਦੇ ਵਿੱਚ ਸਭ ਤੋਂ ਉੱਤਮ ਸ਼ਹਿਰ, ਸਭ ਤੋਂ ਉੱਤਮ ਨਗਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸ਼ਹਿਰ ਹੈ, ਇਹ ਚੌਥਾ ਸੋਨੇ ਦਾ ਡੱਬਾ ਹੈ। ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਾ ਪਾਵਨ ਅਸਥਾਨ ਸਭ ਤੋਂ ਉੱਤਮ ਸ੍ਰੇਸ਼ਟ ਹੈ, ਇਹ ਪੰਜਵਾਂ ਸੋਨੇ ਦਾ ਡੱਬਾ ਹੈ, ਔਰ ਉਹਦੇ ਵਿੱਚ ਕੀਮਤੀ ਹੀਰੇ ਦੇ ਸਮਾਨ ਪ੍ਰਕਾਸ਼ ਰਹੇ ਨੇ, ਦੀਨ ਦੁਨੀਆਂ ਦੇ ਵਾਲੀ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ।
ਸਤਿ ਸ੍ਰੀ ਅਕਾਲ।
ਪੂਰੇ ਸੰਸਾਰ ਭਰ ਵਿੱਚ ਕੋਨੇ ਕੋਨੇ ਚ ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਨੇ, ਜਿਸ ਵੀ ਖਿੱਤੇ ਚ ਹੋਣ, ਜਿਸ ਵੀ ਸ਼ਹਿਰ ਚ ਹੋਣ, ਜਿਸ ਵੀ ਦੇਸ਼ ਵਿੱਚ ਹੋਣ, ਹਰ ਅਸਥਾਨ ਤੇ ਬੈਠਾ ਗੁਰੂ ਕਾ ਸਿੱਖ ਦੋਵੇਂ ਵੇਲੇ ਸੁਬਾ ਸ਼ਾਮ ਅਰਦਾਸ ਵਿੱਚ ਜੁੜਦਾ ਤੇ ਮੰਗ ਕਰਦਾ, ਮਹਾਰਾਜ ਜੀ ਆਪਣੇ ਸਿੱਖਾਂ ਨੂੰ ਇਹ ਦਾਨ ਬਖਸ਼ੋ, ਤੇ ਜਦੋਂ ਦਾਨ ਮੰਗਦਾ ਤੇ ਉਹਨਾਂ ਦਾਨਾਂ ਚੋਂ ਇਹ ਦਾਨ ਮੰਗਦਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਔਰ ਇਸ਼ਨਾਨ। ਸਿੰਘ ਕਹਿ ਰਹੇ ਨੇ, ਕਹਿੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਹਾਤਮ ਕਿੱਥੋਂ ਤੱਕ ਦੱਸੀਏ ਅੰਮ੍ਰਿਤਸਰ ਸਰੋਵਰ ਦਾ, ਜਿਹਦੀ ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਹੀ ਗਈ ਹੈ।
ਕਿਸ ਪ੍ਰਕਾਰ ਇਹ ਉਤਾਲ ਲਗਾਵਾ।
ਭਾਈ ਰਾਮ ਕੁਇਰ ਸਾਹਿਬ ਜੀ, ਇਹ ਸਰੋਵਰ ਗੁਰੂ ਰਾਮਦਾਸ ਸਾਹਿਬ ਨੇ ਕਿਵੇਂ ਲਵਾਇਆ?
ਹਰ ਮੰਦਿਰ ਸੁੰਦਰ ਬਨਵਾਵਾ,
ਇਹਦੇ ਵਿੱਚ ਸੁੰਦਰ ਹਰੀ ਮੰਦਿਰ ਬਣਿਆ ਹੈ।
ਲਛਮੀ ਸਥਿਤ ਸੇਵਤੀ ਜਹਾਂ,
ਇੱਥੇ ਲਛਮੀ ਮਹਾਰਾਜ ਗੁਰੂ ਸਾਹਿਬ ਦੇ ਚਰਨਾਂ ਚ ਹਾਜ਼ਰ ਖਲੋਤੀ ਸੇਵਾ ਟਹਿਲ ਕਰਦੀ ਹੈ।
ਸੰਤਨ ਕੇ ਚਿਤ ਭਾਵਤ ਮਹਾ,
ਇਹ ਅਸਥਾਨ ਮਹਾਂਪੁਰਸ਼ਾਂ ਸਾਧੂਆਂ ਦੇ ਚਿੱਤ ਨੂੰ ਭਾਉਂਦਾ ਹੈ, ਗੁਰਸਿੱਖਾਂ ਦੇ ਮਨਾਂ ਨੂੰ ਇਹ ਸਥਾਨ ਭਾਉਂਦਾ ਹੈ।
ਮਹਾ ਕਠੂਰ ਜਗਤ ਅਸ ਕੋਏ,
ਕਹਿੰਦੇ ਸੰਸਾਰ ਦੇ ਵਿੱਚ ਇਸ ਜਗਤ ਵਿੱਚ ਐਸਾ ਕੋਈ ਕਠੋਰ ਪੁਰਸ਼ ਨਹੀਂ ਹੋਣਾ।
ਦਰਸ਼ਨ ਤੇ ਸ਼ਰਧਾ ਜਿਸ ਹੋਏ ਨਾ,
ਜਿਹੜਾ ਦਰਸ਼ਨ ਕਰੇ ਤੇ ਦਰਸ਼ਨ ਕਰਦਿਆਂ ਉਹਦੇ ਮਨ ਚ ਸ਼ਰਧਾ ਨਾ ਬਣੇ, ਕਹਿੰਦੇ ਐਸਾ ਕੋਈ ਕਠੋਰ ਚਿੱਤ ਨਹੀਂ ਹੋਣਾ ਸੰਸਾਰ ਵਿੱਚ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇ ਤੇ ਦਰਸ਼ਨ ਕਰਦਿਆਂ ਉਹਦੇ ਮਨ ਚ ਸ਼ਰਧਾ ਨਾ ਜਾਗ ਪਵੇ। ਹਾਂਜੀ,
ਅਸ ਦੁਰਭਾਗ ਕਵਨ ਜਗ ਹੋਏ,
ਇਹੋ ਜਿਹਾ ਕਿਹੜਾ ਮਾੜੇ ਭਾਗਾਂ ਵਾਲਾ ਦੁਸ਼ਟ ਬੁੱਧੀ ਵਾਲਾ ਜੀਵ ਹੈ ਸੰਸਾਰ,
ਪਰੇ ਤਰਕ ਨਾ ਇਸ ਕੋ ਜੋਏ,
ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਤਰਕ ਕਰੇ, ਉਹਦੇ ਭਾਗ ਸਭ ਇਹ ਸਮਝ ਲਓ ਵੀ ਜੇ ਪਰਿਭਾਸ਼ਾ ਸਮਝਣੀ ਹੋਵੇ ਕਿ ਇਸ ਸੰਸਾਰ ਵਿੱਚ ਸਭ ਤੋਂ ਮਾੜੇ ਭਾਗ ਕਿਹਦੇ ਨੇ, ਕਿਸੇ ਨੇ ਸਮਝਣਾ ਹੋਵੇ ਵੀ ਸਭ ਤੋਂ ਮਾੜੇ ਭਾਗ, ਕੋਈ ਕੁਝ ਕਹੇ ਕੋਈ ਕੁਝ ਆਖੇ, ਸਿੰਘ ਕਹਿ ਰਹੇ ਨੇ ਉਸ ਬੰਦੇ ਦੇ ਸਭ ਤੋਂ ਮਾੜੇ ਭਾਗ ਨੇ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਤੇ ਤਰਕ ਕਰਦੇ ਆ, ਉਹਦੇ ਵਰਗਾ ਮੰਦ ਕਰਮੀਆਂ ਕੋਈ ਨਹੀਂ ਸੰਸਾਰ ਚ, ਜਿਹੜਾ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਖਿਲਾਫ ਬੋਲੇ ਉਹਦੇ ਜੇ ਮਾੜੇ ਭਾਗ ਨਹੀਂ ਸੰਸਾਰ ਚ ਕਿਸੇ ਦੇ, ਸਭ ਤੋਂ ਮੰਦ ਕਰਮਿਆ ਹੈ ਉਹ, ਭ੍ਰਸ਼ਟਿਆ ਹੋਇਆ ਹੈ ਉਹ ਜੀਵ ਜਿਹੜਾ ਸਤਿਗੁਰਾਂ ਦੇ ਸਥਾਨ ਤੇ ਤਰਕ ਕਰੇ।
ਦਰਸ਼ਨ ਤੇ ਮਨ ਹਰ ਬਿਹਾਰੂ,
ਕਹਿੰਦੇ ਗੁਰੂ ਸਾਹਿਬ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਨ ਵਾਲਿਆਂ ਦੇ ਮਨ ਹਰੇ ਜਾਂਦੇ ਨੇ, ਮਨ ਜਦੋਂ ਦਰਸ਼ਨ ਕਰੀਦੇ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਦਿਆਂ ਹਿਰਦੇ ਨੂੰ ਠੰਡ ਪੈ ਜਾਂਦੀ ਹੈ, ਦੀਦਾਰ ਕਰਦਿਆਂ ਹੀ ਮਨ ਹਰਿਆ ਜਾਂਦਾ ਹੈ, ਇਉਂ ਜਾਪਦਾ ਹੈ ਤਿੰਨਾਂ ਲੋਕਾਂ ਦੀ ਸੋਝੀ ਭੁੱਲ ਗਈ ਹੈ ਔਰ ਗੁਰੂ ਸਾਹਿਬ ਦੇ ਪਾਵਨ ਦਰਬਾਰ ਦੇ ਵਿੱਚ ਨਹੀਂ ਸੱਚਖੰਡ ਚ ਖੜੇ ਹਾਂ, ਹੈ ਹੀ ਸੱਚਖੰਡ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ।
ਮੱਜਨ ਸੇਵਨ ਤੇ ਸੁਖ ਪਾਰੋ,
ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਬੜਾ ਵੱਡਾ ਮਹਾਤਮ ਹੈ ਔਰ ਸੇਵਾ ਕਰਨ ਦਾ ਬੜਾ ਵੱਡਾ ਭਾਰੀ ਸੁੱਖ ਹੈ, ਇਸ਼ਨਾਨ ਦਾ ਬੜਾ ਵੱਡਾ ਮਹਾਤਮ ਹੈ ਔਰ ਸੇਵਾ ਕਰਨ ਦਾ ਬੜਾ ਵੱਡਾ ਸੁੱਖ ਹੈ। ਹਾਂਜੀ,
ਸਕਲ ਜਨਨ ਕੋ ਸਭ ਫਲ ਦਾਇਕ,
ਇਹ ਸਾਰੇ ਜਨਾਂ ਨੂੰ ਸੁੱਖ ਦੇਣ ਵਾਲਾ ਹੈ, ਸਾਰੇ ਜਨ ਜਿਹੜੇ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਤੇ ਸ਼ਰਧਾ ਰੱਖਦੇ ਨੇ ਉਹਨਾਂ ਨੂੰ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਜੀ ਸੁੱਖ ਬਖਸ਼ਦੇ ਹਨ। ਸਕਲ ਜਨਨ ਕੋ ਸਭ ਫਲ ਦਾਇਕ, ਸਾਰੇ ਫਲ ਦੇਣ ਵਾਲਾ ਹੈ, ਸਰਬ ਫਲ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚੋਂ ਪ੍ਰਾਪਤ ਹੁੰਦੇ। ਤਦੇ ਭਾਈ ਵੀਰ ਸਿੰਘ ਜੀ ਨੇ ਲਿਖਿਆ, ਪੁੱਤ ਗਵਾਚਿਆ ਮਾ ਜਗ ਨਹੀਂ ਭਾਵਦਾ, ਮਣੀ ਗਵਾਚਿਆ ਸੱਪ ਜਿਉਂ ਕੁਰ ਲਾਵਦਾ, ਹਰ ਰਸ ਦੀ ਲੱਗੇ ਜੇ ਤੋਟ ਫਕੀਰ ਨੂੰ, ਪਰਲੋ ਮਚੇ ਚੁਫੇਰ ਤਿਉਂ ਘਬਰਾਵਦਾ, ਟੁੱਟੀ ਹੋਏ ਜੇ ਪ੍ਰੀਤ ਦਰ ਤੇਰਾ ਆਵਦਾ। ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਰਬਾਰ ਚੋਂ ਸਰਬ ਫਲ ਪ੍ਰਾਪਤ ਹੁੰਦੇ। ਪਾਤਸ਼ਾਹ ਫਰਮਾਉਂਦੇ ਹਨ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਚ ਦੁੱਖ ਭੰਜਨੀ ਬੇਰੀ ਦੇ ਕੋਲ ਬਹਿ ਕੇ ਗੁਰੂ ਸਾਹਿਬ ਨੇ ਬਚਨ ਉਚਾਰੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਫਿਰ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਇੱਥੇ ਇੱਕ ਨਹੀਂ ਕਰੋੜਾਂ ਕਾਮ ਧੇਨ ਗਊਆਂ ਮਹਾਰਾਜ ਜੀ ਦੇ ਚਰਨਾਂ ਚ ਰਹਿੰਦੀਆਂ ਹਨ। ਇੱਕ ਨਹੀਂ ਕਰੋੜਾਂ ਚਿੰਤਾ ਮਣੀਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਹਨ। ਸਰਬ ਫਲਾਂ ਕੋ ਦੇਵਣ ਵਾਲਾ ਇਹ ਪਾਵਨ ਸਥਾਨ ਹੈ।
ਜਥਾ ਕਿਰਪਾਲ ਤਿਰਲੋਕੀ ਨਾਇਕ,
ਜਿਵੇਂ ਤਿੰਨਾਂ ਲੋਕਾਂ ਦਾ ਜਗਤ ਦਾ ਸਵਾਮੀ ਪਰਮੇਸ਼ਰ ਕਿਰਪਾਲ ਹੁੰਦਾ।
ਦੇਵਨ ਗਣ ਕੇ ਰਹਿ ਬੇਲਾਇਕ,
ਕਹਿੰਦੇ ਦੇਵਨ ਤਿਆਂ ਦੇ ਗਣਾਂ ਦੇ ਰਹਿਣ ਵਾਸਤੇ।
ਪਰੇ ਪੀਰ ਤੇ ਬਣੇ ਸਹਾਇਕ,
ਜਦੋਂ ਉਹਨਾਂ ਦੇਵ ਗਣਾਂ ਨੂੰ ਭੀੜ ਪੈਂਦੀ ਆ ਤਾਂ ਫਿਰ ਜਗਤ ਸਵਾਮੀ ਜੀ ਉਹਨਾਂ ਦੀ ਸਹਾਇਤਾ ਕਰਦੇ ਹਨ।
ਇਸ ਕੋ ਸਕਲ ਪ੍ਰਸੰਗ ਸੁਣਾਵੋ
ਮਹਾਰਾਜ ਜੀ, ਤਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਆ ਕੇ ਹਰ ਇੱਕ ਮਾਈ ਭਾਈ ਦੀ ਸਹਾਇਤਾ ਹੁੰਦੀ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸਭ ਦੀ ਬਾਂਹ ਫੜਦੇ ਨੇ ਜਿਹੜਾ ਸ਼ਰਨ ਆ ਜਾਂਦਾ ਹੈ। ਤੇ ਭਾਈ ਰਾਮ ਕੁਇਰ ਸਾਹਿਬ ਜੀ, ਇਹਦਾ ਸਾਰਾ ਪ੍ਰਸੰਗ ਆਪ ਜੀ ਸਾਨੂੰ ਸਰਵਣ ਕਰਾਓ।
ਸਰੋਤਨ ਕੋ ਸੰਦੇਹ ਮਿਟਾਵੋ,
ਅਸੀਂ ਸਾਰੇ ਸਰੋਤੇ ਸੁਣਨਾ ਚਾਹੁੰਦੇ ਹਾਂ, ਸਾਡਾ ਸੰਦੇਹ ਦੂਰ ਕਰੋ।
ਸਭ ਕੇ ਰਿਦਾ ਰਿਦੇ ਲਾਲਸਾ ਪਾਰੀ,
ਸਾਡੇ ਸਾਰਿਆਂ ਦੇ ਦਿਲਾਂ ਵਿੱਚ ਲਾਲਸਾ ਹੈ, ਸਭ ਦੇ ਹਿਰਦਿਆਂ ਵਿੱਚ ਕਾਂਖਾ ਹੈ।
ਗਹੀ ਆਏ ਕਰ ਸ਼ਰਨ ਤਿਹਾਰੀ,
ਅਸੀਂ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ ਭਾਈ ਰਾਮ ਕੁਇਰ ਸਾਹਿਬ। ਤੁਸੀਂ ਤਾਂ ਸਭ ਕੁਝ ਜਾਣਦੇ ਹੋ, ਤਰਕਾਲ ਦਰਸ਼ੀ ਹੋ, ਪਿੱਛੇ ਕੀ ਹੋਇਆ ਉਹ ਵੀ ਜਾਣਦੇ ਹੋ, ਅੱਗੇ ਜੋ ਹੋਣਾ ਉਹ ਵੀ ਜਾਣਦੇ ਹੋ, ਹੁਣ ਜੋ ਹੋ ਰਿਹਾ ਉਹ ਵੀ ਜਾਣਦੇ ਹੋ। ਕਿਰਪਾ ਕਰਕੇ ਸਾਨੂੰ ਸਾਰਾ ਪ੍ਰਸੰਗ ਸੁਣਾਓ।
ਤੁਮ ਹੋ ਮਹਾ ਕਿਰਪਾਲ ਸਰਬੱਗ,
ਭਾਈ ਰਾਮ ਕੁਇਰ ਜੀ ਤੁਸੀਂ ਮਹਾਨ ਕਿਰਪਾਲੂ ਹੋ, ਸਰਬੱਗ ਹੋ।
ਬ੍ਰਹਮ ਗਿਆਨ ਤੇ ਮਹਾ ਤਤਗਿਆ,
ਬ੍ਰਹਮ ਗਿਆਨ ਵਿੱਚ ਮਹਾਨ ਤਤਗਿਆ ਹੋ, ਯਾਨੀ ਕਿ ਬ੍ਰਹਮ ਗਿਆਨ ਵਿੱਚ ਤੁਹਾਡੀ ਸੁਰਤ ਟਿਕੀ ਹੋਈ ਹੈ।
ਸ਼ਕਤਮਾਨ ਚਾਹੋ ਜਿਮ ਕਰ ਹੋ,
ਸ਼ਕਤੀ ਵਾਲੇ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਸਮਰੱਥ ਹੋ।
ਮੈਂ ਤਿਰ ਲੋਕ ਮੈਂ ਕਿਸ ਭੈ ਤਰ ਹੋ,
ਭਾਈ ਰਾਮ ਕੁਇਰ ਜੀ ਤਿੰਨਾਂ ਲੋਕਾਂ ਚ ਤੁਸੀਂ ਕਿਸੇ ਦਾ ਭੈ ਨਹੀਂ ਮੰਨਦੇ, ਅਕਾਲ ਪੁਰਖ ਦੇ ਭੈ ਚ ਰਹਿੰਦੇ ਹੋ।
ਭੂਤ ਭਵਿੱਖ ਤਕੀਰ ਬਿਰਤਾਂਤਾ,
ਭੂਤ ਤੇ ਭਵਿੱਖ ਦੇ ਜਿਤਨੇ ਬਿਰਤਾਂਤ ਹਨ।
ਰਾਵਰ ਹਿਰਦੇ ਸਰਬ ਕੀ ਗਿਆਤਾ,
ਤੁਹਾਡੇ ਹਿਰਦੇ ਚ ਸਾਰਿਆਂ ਦੀ ਗਿਆਤ ਹੈ, ਭੂਤਕਾਲ ਵਿੱਚ ਤੇ ਭਵਿੱਖ ਵਿੱਚ। ਖਾਲਸਾ ਜੀ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਤਿੰਨਾਂ ਕਾਲਾਂ ਚ ਝਾਤੀ ਮਾਰ ਕੇ ਵੇਖ ਲੈਂਦਾ, ਉਹਦੇ ਕੋਲੇ ਸ਼ਕਤੀ ਹੁੰਦੀ ਹੈ ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਚ ਟਿਕ, ਕਿਉਂਕਿ ਕਾਲ ਅਤੀਤ ਹੋ ਜਾਂਦਾ, ਉਹ ਕਾਲ ਦੇ ਅਧੀਨ ਨਹੀਂ ਰਹਿੰਦਾ, ਉਹ ਤਿੰਨਾਂ ਕਾਲਾਂ ਵਿੱਚ ਨਿਗਾਹ ਮਾਰ ਕੇ ਵੇਖ ਲੈਂਦਾ, ਕਿਸੇ ਵੀ ਕਾਲ ਚ ਜਾ ਕੇ ਉੱਥੇ ਕੀ ਵਰਤ ਰਿਹਾ ਉਹ ਤੱਕ ਲੈਂਦਾ, ਵੇਖ ਲੈਂਦਾ। ਸੋ ਐਸੀ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ। ਇਸ ਕਰਕੇ ਸਿੰਘ ਕਹਿ ਰਹੇ ਨੇ, ਕਹਿੰਦੇ ਜੀ ਤੁਸੀਂ ਤਾਂ ਪਿੱਛੇ ਜੋ ਹੋਇਆ ਉਹ ਵੀ ਵੇਖ ਸਕਦੇ, ਅੱਗੇ ਜੋ ਹੋਣਾ ਉਹ ਵੀ ਵੇਖ ਸਕਦੇ ਹੋ।
ਪ੍ਰੇਮ ਜਾਨ ਕਰ ਮਨ ਸ਼੍ਰੋਤਨ,
ਜਦੋਂ ਸ਼ਰੋਤਿਆਂ ਨੇ ਸਿੰਘਾਂ ਨੇ ਮਹਾਰਾਜ ਭਾਈ ਰਾਮ ਕੁਇਰ ਸਾਹਿਬ ਨੂੰ ਬੇਨਤੀ ਕੀਤੀ, ਉਹਨਾਂ ਦੇ ਮਨ ਦਾ ਪ੍ਰੇਮ ਤੇ ਜਗਿਆਸਾ ਜਾਣ ਕੇ,
ਕਰੋ ਸੁਧਾ ਸਰ ਕੋ ਬਖਿਆਨ,
ਭਾਈ ਰਾਮ ਕੁਇਰ ਸਾਹਿਬ ਜੀ ਨੇ ਸੁਧਾ ਸਰ ਅੰਮ੍ਰਿਤਸਰ ਸਾਹਿਬ ਦੀ ਕਥਾ ਕਹੀ।
ਰਾਮ ਕੁਇਰ ਭਾਈ ਸੁਨ ਸਭੇ,
ਭਾਈ ਰਾਮ ਕੁਇਰ ਸਾਹਿਬ ਜੀ ਨੇ ਸਾਰੇ ਸਿੰਘਾਂ ਦੀ ਬੇਨਤੀ ਸੁਣੀ।
ਪਰਮ ਪ੍ਰਸੰਨ ਪਇਓ ਮਨ ਤਬੇ,
ਉਹਨਾਂ ਦਾ ਮਨ ਬੜਾ ਖੁਸ਼ ਹੋਇਆ ਜਦੋਂ ਸਿੰਘਾਂ ਨੇ ਜਗਿਆਸਾ ਨਾਲ ਪੁੱਛਿਆ,
ਕਥਾ ਸੁਣਨ ਕੀ ਲਾਲਸ ਜਾਨੀ,
ਦੇਖਿਆ ਕਿ ਸਿੰਘਾਂ ਦੇ ਮਨਾਂ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸਥਾਨ ਦੀ ਕਥਾ ਸੁਣਨ ਦੀ ਲਗਨ ਹੈ।
ਹੈ ਸ਼੍ਰੋਤਨ ਕੇ ਪ੍ਰੀਤ ਮਾਨੀ,
ਸ਼੍ਰੋਤਿਆਂ ਦੇ ਦਿਲਾਂ ਵਿੱਚ ਪ੍ਰੀਤ ਹੈ, ਪ੍ਰੇਮ ਹੈ।
ਮਨ ਮੈਂ ਕਰਤ ਸੋ ਭਇਓ ਵਿਚਾਰਾ,
ਕਹਿੰਦੇ ਮਨ ਵਿੱਚ ਭਾਈ ਸਾਹਿਬ ਜੀ ਨੇ ਵਿਚਾਰ ਕੀਤੀ,
ਸ਼੍ਰੋਤਨ ਪ੍ਰੀਤੀ ਦੇਖ ਅਪਾਰਾ,
ਸ਼੍ਰੋਤਿਆਂ ਦੇ ਅੰਦਰ ਦੀ ਪ੍ਰੀਤ ਤੇ ਜਗਿਆਸਾ ਵੇਖੀ।
ਯਾ ਤੇ ਕਥਾ ਕਹਿਣ ਪਰ ਗੁਰ ਕੀ,
ਔਰ ਗੁਰੂ ਸਾਹਿਬ ਜੀ ਦੇ ਘਰ ਦੀ ਜਿਹੜੀ ਕਥਾ ਹੈ ਉਹ ਕਹਿਣ ਵਿੱਚ,
ਵਧੀ ਪ੍ਰੀਤ ਭਾਈ ਕੇ ਉਰ ਕੀ,
ਭਾਈ ਰਾਮ ਕੁਇਰ ਜੀ ਦੇ ਮਨ ਚ ਪ੍ਰੀਤ ਵਧੀ, ਵੀ ਪ੍ਰੇਮ ਨਾਲ ਸੁਣਾਈਏ।
ਸਾਹਿਬ ਸਿੰਘ ਆਦਿਕ ਜੇ ਸ਼੍ਰੋਤਾ,
ਕਥਾ ਸੁਣਨ ਵਾਲੇ ਭਾਈ ਸਾਹਿਬ ਸਿੰਘ ਹੋਣੀ, ਭਾਈ ਸਾਹਿਬ ਸਿੰਘ ਜੀ ਲਿਖਦੇ ਵੀ ਸੀ ਜਿੰਨੀ ਸੁਣਦੇ ਸੀ ਕਥਾ, ਉਸੇ ਦੀ ਸੋ ਸਾਖੀ ਬਣੀ ਹੈ ਤੇ ਸੋ ਸਾਖੀ ਦੇ ਆਧਾਰ ਤੇ ਫਿਰ ਅੱਗੇ ਮਹਾਂ ਕਵੀ ਜੀ ਨੇ ਕਥਾ ਲਿਖੀ ਹੈ। ਤੋ ਭਾਈ ਸਾਹਿਬ ਸਿੰਘ ਜੀ ਵਰਗੇ ਗੁਰਮੁਖ ਸੁਣਦੇ ਹਨ,
ਕਰੇ ਸਰਾਹਿਨ ਆਨੰਦ ਉਦੋਤਾ,
ਸਲਾਘਾ ਕਰਦੇ ਨੇ ਕਥਾ ਸੁਣ ਕੇ ਜਦੋਂ ਉਹਨਾਂ ਦੇ ਹਿਰਦੇ ਚ ਆਨੰਦ ਪੈਦਾ ਹੁੰਦਾ ਹੈ।
ਧੰਨ ਸੁਮਤ ਅਰ ਚਾਹਾ ਤੁਮਾਰੀ,
ਉਹਨਾਂ ਨੂੰ ਕਹਿਣ ਲੱਗੇ ਭਾਈ ਰਾਮ ਕੁਇਰ ਸਾਹਿਬ, ਕਹਿੰਦੇ ਸਿੰਘੋ ਹੇ ਗੁਰੂ ਕੀ ਕਥਾ ਸੁਣਨ ਵਾਲੇ ਸਰੋਤਾ ਜਨੋ, ਤੁਸੀਂ ਧੰਨ ਹੋ, ਤੁਹਾਡੇ ਹਿਰਦੇ ਚ ਚਾਹਨਾ ਹੈ ਗੁਰੂ ਸਾਹਿਬ ਦਾ ਜਸ ਸੁਣਨ ਦੀ, ਜਗਿਆਸਾ ਹੈ, ਤੁਸੀਂ ਧੰਨ ਹੋ।
ਗੁਰ ਕੀ ਕਥਾ ਸੁਣਨ ਅਧਿਕਾਰੀ,
ਤੁਸੀਂ ਗੁਰੂ ਸਾਹਿਬ ਜੀ ਦੀ ਕਥਾ ਸੁਣਨ ਦੇ ਅਧਿਕਾਰੀ ਹੋ, ਤੁਸੀਂ ਜਗਿਆਸੂ ਹੋ ਤੇ ਅਧਿਕਾਰੀ ਹੋ ਗੁਰੂ ਕਥਾ ਸੁਣਨ ਦੇ।
ਸੁਣੋ ਪ੍ਰੇਮ ਤਰ ਸਰਬ ਸੁਣਾਵੋ,
ਪ੍ਰੇਮ ਸਹਿਤ ਸੁਣੋ ਮੈਂ ਸੁਣਾਉਂਦਾ ਹਾਂ।
ਅਬ ਸ਼ਰੋਤਨ ਕੇ ਰਿਦੇ ਰਿਜਾਵੋ,
ਜਿਸ ਨੂੰ ਸੁਣ ਕੇ ਸਰੋਤਾ ਜਨ ਪ੍ਰਸੰਨ ਹੋਣਗੇ, ਜਿਸ ਕਥਾ ਨੂੰ ਸੁਣ ਕੇ ਸਰੋਤਿਆਂ ਨੂੰ ਖੁਸ਼ੀ ਹੋਵੇਗੀ।
ਜਿਸ ਕੇ ਸੁਨੇ ਭਰਮ ਬਿਨਸਾਵੇ,
ਜਿਸ ਕਥਾ ਨੂੰ ਸੁਣ ਕੇ ਮਨ ਦੇ ਭਰਮ ਬਿਨਸਦੇ ਨੇ, ਮਨ ਦੇ ਭਰਮਾਂ ਦੀ ਨਿਰਵਿਰਤੀ ਹੁੰਦੀ ਹੈ।
ਗੁਰ ਆਸ਼ੇ ਕੋ ਸਿੱਖ ਸਭ ਪਾਵੇ,
ਔਰ ਗੁਰੂ ਸਾਹਿਬ ਦੇ ਆਸ਼ੇ ਨੂੰ, ਗੁਰੂ ਸਾਹਿਬ ਦੇ ਸਿਧਾਂਤ ਨੂੰ ਉਹ ਸਮਝੋਗੇ।
ਅਤ ਸੁੰਦਰ ਗੁਰ ਕੋ ਇਤਿਹਾਸ,
ਗੁਰੂ ਸਾਹਿਬ ਦੇ ਘਰ ਦਾ ਇਤਿਹਾਸ ਬੜਾ ਹੀ ਸੁੰਦਰ ਹੈ, ਹੋਵੇ ਕਿਉਂ ਨਾ, ਸੁੰਦਰ ਸਾਹਿਬ ਦੀ ਕਥਾ ਵੀ ਬੜੀ ਸੁੰਦਰ ਹੈ, ਸੁੰਦਰ ਸਤਿਗੁਰਾਂ ਦਾ ਇਤਿਹਾਸ ਸੁੰਦਰ ਹੈ।
ਹਿਰਦੇ ਵਿਕਾਰਨ ਕਰਤਾ ਨਾਸ਼,
ਇਹ ਕਿਉਂ ਸੁੰਦਰ ਹੈ, ਕਿਉਂਕਿ ਇਸ ਇਤਿਹਾਸ ਨੂੰ ਜਿਹੜੇ ਸੁਣਦੇ ਨੇ ਉਹਨਾਂ ਦੇ ਹਿਰਦਿਆਂ ਦੇ ਵਿਕਾਰਾਂ ਦਾ ਨਾਸ਼ ਹੁੰਦਾ, ਉਹਨਾਂ ਦੇ ਹਿਰਦਿਆਂ ਦੇ ਵਿਕਾਰ ਉਹ ਬਿਨਸਦੇ ਹਨ ਇਸ ਕਥਾ ਨੂੰ ਸੁਣ ਕੇ।
ਸ੍ਰੀ ਅੰਮ੍ਰਿਤਸਰ ਕੀ ਸ਼ੁਭ ਕਥਾ,
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸ਼ੁਭ ਕਥਾ,
ਭਈ ਜਥਾ ਉਚਰੋ ਮੈਂ ਤਥਾ,
ਐਸੀ ਹੋਈ ਹੈ ਮੈਂ ਤਿਵੇਂ ਕਹਾਂਗਾ।
ਇੱਕ ਮਨ ਹੋਏ ਸੁਣੋ ਕਰ ਪ੍ਰੀਤ,
ਇੱਕ ਮਨ ਇੱਕ ਚਿਤ ਹੋ ਕੇ ਪ੍ਰੇਮ ਸਹਿਤ ਤੁਸੀਂ ਸੁਣੋ।
ਮਹਾ ਮਹਾਤਮ ਪ੍ਰਾਪਤ ਮੀਤ,
ਇਸ ਕਥਾ ਨੂੰ ਸੁਣ ਕੇ ਮੇਰੇ ਮਿੱਤਰ ਜਨੋ ਬੜਾ ਵੱਡਾ ਪੁੰਨ ਪ੍ਰਾਪਤ ਹੋਵੇਗਾ, ਬੜਾ ਵੱਡਾ ਮਹਾਤਮ ਪ੍ਰਾਪਤ ਹੋਵੇਗਾ।
ਸਤਿਗੁਰ ਕਥਾ ਕੇ ਹੈ ਸੁਖ ਰਾਸ,
ਸਤਿਗੁਰਾਂ ਦੀ ਕਥਾ ਹੈ ਜਾਂ ਏਦਾਂ ਕਹਿ ਲੋ ਵੀ ਸੁੱਖਾਂ ਦੀ ਪੂੰਜੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਹਿੰਦੇ ਸਤਿਗੁਰਾਂ ਦੀ ਕਥਾ ਹੈ ਜਾਂ ਇਉਂ ਕਹਿ ਲੋ ਵੀ ਸਾਰੇ ਸੁੱਖਾਂ ਦੀ ਰਾਸ਼ੀ ਹੈ, ਸਾਰੇ ਸੁੱਖਾਂ ਦੀ ਪੂੰਜੀ ਹੈ।
ਜਨਮ ਮਰਨ ਕੇ ਕਸ਼ਟ ਬਿਨਾਸ਼,
ਇਸ ਕਥਾ ਨੂੰ ਸੁਣ ਕੇ ਜਨਮ ਮਰਨ ਦੇ ਕਸ਼ਟ ਬਿਨਸਣਗੇ।
ਦੋਹਰਾ ਰਾਮ ਕੁਇਰ ਪਾਈ ਤਬੇ ਕਰ ਸ਼੍ਰੋਤਨ ਸਵਧਾਨ,
ਭਾਈ ਰਾਮ ਕੁਇਰ ਸਾਹਿਬ ਜੀ ਨੇ ਕਥਾ ਸੁਣਨ ਵਾਲੇ ਸਰੋਤਿਆਂ ਨੂੰ ਸਾਵਧਾਨ ਕੀਤਾ।
ਕਰਨ ਲੱਗਿਓ ਇਤਿਹਾਸ ਕੋ ਵਰਨਨ ਜਥਾ ਮਹਾਨ,
ਇਸ ਇਤਿਹਾਸ ਨੂੰ ਵਰਣਨ ਕਰਕੇ ਸੁਣਾਉਣ ਲੱਗੇ ਹਨ ਜੋ ਬੜੀ ਮਹਾਨ ਕਥਾ ਹੈ।
ਸ਼੍ਰੀ ਰਾਮ ਕੁਇਰ ਵਾਚ,
ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਕਥਾ ਸੁਣਾਉਂਦੇ ਨੇ।
ਚੌਪਈ ਸ਼੍ਰੋਤਨ ਕੀ ਉਰ ਚਾਹ ਵਿਚਰ ਕੇ,
ਸਰੋਤਿਆਂ ਦੇ ਦਿਲਾਂ ਦੀ ਜਗਿਆਸਾ ਜਾਣ ਕੇ,
ਬੋਲੇ ਰਾਮ ਕੁਇਰ ਹਿਤ ਧਰ ਕੇ,
ਬੜੇ ਪ੍ਰੇਮ ਸਹਿਤ ਭਾਈ ਰਾਮ ਕੁਇਰ ਸਾਹਿਬ ਜੀ ਕਥਾ ਸੁਣਾਉਣ ਲੱਗੇ।
ਕਥਾ ਸੁਦਾ ਸਰ ਕੀ ਪਈ ਜੈਸੇ,
ਕਹਿੰਦੇ ਸੁਣੋ ਖਾਲਸਾ ਜੀ ਅੰਮ੍ਰਿਤਸਰ ਸ਼ਹਿਰ ਦੀ ਕਥਾ, ਪਹਿਲਾਂ ਇਸ ਭੂਮੀ ਦੀ ਗੱਲ ਕਰੀਏ ਵੀ ਗੁਰੂ ਘਰ ਚ ਕਿਵੇਂ ਆਈ, ਕੀ ਕਾਰਨ ਬਣੇ, ਪਹਿਲਾਂ ਉਹ ਕਥਾ ਸੁਣੋ।
ਸੁਣੋ ਕਾਨ ਦੇ ਬਰਨੋ ਤੈਸੇ,
ਕੰਨ ਖੋਲ ਕੇ ਯਾਨੀ ਕਿ ਇਕਾਗਰਤਾ ਨਾਲ ਸੁਣੋ ਮੈਂ ਸੁਣਾਉਂਦਾ ਹਾਂ।
ਸ੍ਰੀ ਗੁਰੂ ਅਮਰਦਾਸ ਜਬ ਪਏ,
ਜਦੋਂ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰਗੱਦੀ ਦੇ ਰੱਥ ਤੇ ਸਵਾਰ ਸਨ,
ਸਿੱਖਨ ਗਨ ਉਦਾਰ ਜਿਨ ਕਏ,
ਐਸੇ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਨੇ ਆਪਣੇ ਅਨੇਕਾਂ ਸਿੱਖਾਂ ਸੇਵਕਾਂ ਦੀ ਕਲਿਆਣ ਕੀਤੀ, ਅਨੇਕਾਂ ਜੀਵਾਂ ਦਾ ਉਧਾਰ ਕੀਤਾ, ਪਾਰ ਉਤਾਰਾ ਕੀਤਾ।
ਰਚਨ ਬਾਪਿਕਾ ਕੀ ਨਸ ਤਿਆਰੀ,
ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਬੌਲੀ ਸਾਹਿਬ ਦੀ ਰਚਨਾ ਕੀਤੀ, ਗੁਰੂ ਅਮਰਦਾਸ ਸਾਹਿਬ ਜਦੋਂ ਬੌਲੀ ਸਾਹਿਬ ਤਿਆਰ ਕਰ ਰਹੇ ਸਨ,
ਮਹੱਲ ਚਿਨਾਵਤ ਪੇ ਬੱਡ ਪਾਰੀ,
ਬੜੇ ਬੜੇ ਸੁੰਦਰ ਮਹਿਲ ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਜੀ ਨੇ ਚੜਵਾਏ, ਉਹਨਾਂ ਦੀ ਕਾਰ ਸੇਵਾ ਕਰਵਾਈ,
ਲਗੇ ਅਨੇਕ ਕਾਰੀਗਰ ਕਰਨੇ,
ਬਹੁਤ ਸਾਰੇ ਕਾਰੀਗਰ ਮਜ਼ਦੂਰ ਕਾਮੇ ਸੇਵਾ ਵਿਚ ਲੱਗੇ ਹੋਏ। ਜਦੋਂ ਨਗਰੀ ਵਸਾਈ,
ਬਹੁਤ ਮਜ਼ੂਰ ਕਹਾਂ ਕੋ ਵਰਨੇ,
ਕਿੰਨੇ ਕ ਮਜ਼ਦੂਰ ਉਹਨਾਂ ਦੀ ਗਿਣਤੀ ਕੋਈ ਨੀ, ਕਿੱਥੋਂ ਤੱਕ ਵਰਣਨ ਕਰੀਏ।
ਦੂਰ ਦੂਰ ਤੇ ਨਰ ਚੱਲ ਆਵੇ,
ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਗੋਇੰਦਵਾਲ ਸਾਹਿਬ,
ਸੇਵ ਬਾਪਿਕਾ ਕੀ ਸੁਖਮ ਆਵੇ।
ਬੌਲੀ ਸਾਹਿਬ ਦੀ ਬੜੀ ਵੱਡੀ ਸੇਵਾ ਚੱਲ ਰਹੀ ਸੀ ਤੇ ਬੌਲੀ ਸਾਹਿਬ ਦੀ ਸੇਵਾ ਦੇ ਵਿਚ ਆ ਕੇ ਬੜੇ ਬੜੇ ਸੇਵਾਦਾਰਾਂ ਨੇ ਸੇਵਾ ਟਹਿਲ ਕੀਤੀ,
ਕਿਤੋਂ ਕਾਲ ਬੀਤਿਓ ਕਰਵਾਵਤ।
ਇਸੇ ਤਰ੍ਹਾਂ ਕੁਝ ਸਮਾਂ ਮਹਾਰਾਜ ਜੀ ਨੂੰ ਬੀਤਿਆ ਗੁਰੂ ਅਮਰਦਾਸ ਸਾਹਿਬ ਨੂੰ ਬੌਲੀ ਸਾਹਿਬ ਦੀ ਸੇਵਾ ਕਰਾਉਂਦਿਆਂ,
ਬੈਠੇ ਸਤਿਗੁਰ ਬਿਉਂਤ ਬਤਾਵਤ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪ ਬਹਿ ਕੇ ਸਾਰੀ ਸੇਵਾ ਦੱਸਦੇ, ਸਿੱਖਾਂ ਨੂੰ ਤਰੀਕਾ ਦੱਸਦੇ, ਬਿਉਂਤ ਦੱਸਦੇ ਵੀ ਕਿਵੇਂ ਬੌਲੀ ਲਾਣੀ ਹੈ, ਕਿਵੇਂ ਸੇਵਾ ਕਰਨੀ। ਗੁਰੂ ਅਮਰਦਾਸ ਸਾਹਿਬ ਆਪ ਆਪਣੀ ਨਿਗਰਾਨੀ ਚ ਇਹ ਸਾਰੀ ਸੇਵਾ ਕੋਲ ਬਹਿ ਕੇ ਕਰਾਉਂਦੇ ਸਨ।
ਲੋਕਨ ਕੇ ਉਧਾਰ ਬੇਹੇਤ,
ਕਿਉਂ ਬਣਾ ਰਹੇ ਨੇ ਬੌਲੀ ਸਾਹਿਬ ਲੋਕਾਂ ਦੇ ਉਧਾਰ ਨੇ ਵਾਸਤੇ, ਜੀਵਾਂ ਦੇ ਭਲੇ ਵਾਸਤੇ। ਮਹਾਰਾਜ ਜੀ ਇਹ ਵੱਡਾ ਤੀਰਥ ਗੁਰੂ ਘਰ ਵਿਚ ਲਾ ਰਹੇ ਹਨ।
ਬਨਵਾਵਤ ਕੈ ਕਿਰਪਾ ਨਿਕੇਤ,
ਕਿਰਪਾ ਦੇ ਸਵਾਮੀ ਪਰਉਪਕਾਰੀ ਚਿਤਵਦੇ, ਪਰਉਪਕਾਰੀ ਕਰਦੇ ਤੇ ਪਰਉਪਕਾਰ ਵਾਸਤੇ ਹੀ ਬੌਲੀ ਲਾ ਰਹੇ ਨੇ।
ਉਤ ਦਿੱਲੀ ਮੈਂ ਅਕਬਰ ਸ਼ਾਹੋ,
ਖਾਲਸਾ ਜੀ ਉਹਨਾਂ ਦਿਨਾਂ ਵਿਚ ਹਿੰਦੁਸਤਾਨ ਦਾ ਬਾਦਸ਼ਾਹ ਜੋ ਦਿੱਲੀ ਦੇ ਤਖ਼ਤ ਤੇ ਬੈਠਾ ਸੀ, ਇਹਦਾ ਨਾਂ ਸੀ ਬਾਦਸ਼ਾਹ ਅਕਬਰ।
ਜੈਮਲ ਫੱਤਾ ਰੇ ਤਿਸ ਪਾਹੋ,
ਇੱਕ ਜੈਮਲ ਤੇ ਫੱਤਾ ਨਾਮ ਦੇ ਦੋ ਬੜੇ ਵੱਡੇ ਰਾਜਪੁਤਾਨੇ ਦੇ ਇਲਾਕੇ ਦੇ ਜਰਨੈਲ ਸੀ। ਰਾਜਾ ਉਦੇ ਸਿੰਘ ਹੋਇਆ ਚਿਤੌੜ ਦੇ ਇਲਾਕੇ ਦਾ, ਇਹ ਉਹਦੇ ਵੀ ਸਾਥੀ ਸਨ। ਤੋ ਜੈਮਲ ਤੇ ਫੱਤਾ ਅੱਜ ਵੀ ਜਦੋਂ ਚਿਤੌੜਗੜ੍ਹ ਦੇ ਪਾਸ ਜਾਈਏ ਤੇ ਚਿਤੌੜਗੜ੍ਹ ਦੇ ਵਿੱਚ ਇਹਨਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਜੈਮਲ ਤੇ ਫੱਤੇ ਦੀਆਂ। ਬਾਦਸ਼ਾਹ ਅਕਬਰ ਨੇ ਇਹਨਾਂ ਦਾ ਜੰਗ ਵੇਖਿਆ, ਅੱਗੇ ਕਥਾ ਆ ਰਹੀ ਹੈ। ਇਹੋ ਜਿਹਾ ਇਹਨਾਂ ਸੂਰਬਿਆਂ ਨੇ ਜੰਗ ਲੜਿਆ ਵੀ ਇਹਨਾਂ ਦੇ ਨਾਂ ਦੇ ਬਕਾਇਦਾ ਜਦੋਂ ਕਿਲ੍ਹਾ ਬਣਾਇਆ ਦਿੱਲੀ ਦਾ, ਦੋ ਸਤੰਭ ਜੈਮਲ ਤੇ ਫੱਤੇ ਦੇ ਨਾਂ ਦੇ ਦੋ ਦਰਵਾਜ਼ੇ ਲਵਾਏ ਸਨ ਕਿਲ੍ਹੇ ਤੇ, ਜਿਹੜੇ ਹੁਣ ਤਾਂ ਹੀ ਲੱਗੇ ਹੋਏ ਹੈ। ਔਰ ਅੱਜ ਵੀ ਜੈਮਲ ਫੱਤੇ ਦੀਆਂ ਵਾਰਾਂ ਉੱਥੇ ਗਾਈਆਂ ਜਾਂਦੀਆਂ ਨੇ। ਇੰਨੀ ਜ਼ਿਆਦਾ ਕਤਲੋਗਾਰਤ ਹੋਈ ਸੀ ਉਸ ਵੇਲੇ ਕਿ ਅੱਜ ਵੀ ਰਾਜਸਥਾਨ ਦੇ ਇਲਾਕੇ ਦੇ ਵਿੱਚ ਜੇ ਕਿਸੇ ਨੂੰ ਗਾਲ ਕੱਢਣੀ ਹੋਵੇ ਤਾਂ ਉਹ ਇਹ ਗਾਲ ਕੱਢਦੇ ਆ ਵੀ ਜਾ ਤੈਨੂੰ ਚਿਤੌੜਗੜ੍ਹ ਦੇ ਵਿੱਚ ਹੋਏ ਕਤਲ ਦਾ ਪਾਪ ਲੱਗੇ, ਜਿੰਨਾ ਇੰਨਾ ਹਜ਼ਾਰਾਂ ਲੋਕ ਉੱਥੇ ਮਰੇ ਸਨ। ਉਦੋਂ ਉਹ ਕਦੋਂ ਕਿਸੇ ਨੂੰ ਗਾਲ ਕੱਢਦੇ ਤੇ ਕਹਿੰਦੇ ਤੈਨੂੰ ਚਿਤੌੜ ਦੀ ਹੱਤਿਆ ਦਾ ਪਾਪ ਲੱਗੇ, ਏਡਾ ਵੱਡਾ ਜੰਗ ਹੋਇਆ ਸੀ। ਤੋ ਜੈਮਲ ਤੇ ਫੱਤੇ ਦੀ ਗੱਲ ਆ ਰਹੀ ਆ, ਬੜੇ ਵੱਡੇ ਜਰਨੈਲ ਸਨ ਇਹ, ਬਾਦਸ਼ਾਹ ਅਕਬਰ ਦੇ ਨਾਲ ਵੀ ਸਦੇ ਰੱਖਦੇ ਸਨ।
ਬੱਡ ਜੋਧਾ ਦੋਨੋ ਰਾਜਪੂਤ,
ਰਾਜਪੂਤਾਨੇ ਦੇ ਇਲਾਕੇ ਦੇ ਰਾਜਪੂਤ ਬੜੇ ਯੋਧੇ ਸਨ ਦੋਵੇ।
ਲੱਖ ਤੁਰ ਕੇਸ਼ ਬਲੀ ਕੀਏ ਸੂਤ,
ਔਰ ਬਾਦਸ਼ਾਹ ਅਕਬਰ ਨੇ ਵੇਖਿਆ ਵੀ ਮੈਂ ਬਲੀ ਹਾਂ, ਇਹਨੇ ਬਲੀ ਬੰਦਿਆਂ ਨੂੰ ਆਪਣੇ ਨੇ ਰਾਜਪੂਤਾਨੇ ਦੇ ਇਲਾਕੇ ਚ ਆਪਣੀ ਸਾਂਝ ਪਾਈ। ਉਥੋਂ ਦੀ ਰਾਜੇ ਦੀ ਰਾਜੇ ਮਾਨ ਸਿੰਘ ਹੋਣਾ ਦੀ ਜਿਹੜੀ ਲੜਕੀ ਸੀ ਉਹਨੂੰ ਵਿਆਹ ਕੇ ਲਿਆਂਦਾ ਇਹਨੇ, ਵੀ ਉੱਥੇ ਰਾਜਪੂਤਾਨੇ ਦੇ ਰਾਜਿਆਂ ਨਾਲ ਮੇਰੀ ਸਾਂਝ ਬਣੇ। ਜਿਹੜਾ ਰਾਜਾ ਉਹਦੇ ਸਿੰਘ ਸੀ ਚਿਤੌੜ ਦਾ, ਉਹਦੇ ਮਨ ਚ ਬੜੀ ਖਿੱਝ ਸੀ ਵੀ ਇਹਨੇ ਤੁਰਕਾਂ ਦੇ ਨਾਲ ਆਪਣੀ ਲੜਕੀ ਭੈਣ ਜਿਹੜੀ ਆ ਤੁਰਕਾਂ ਨੂੰ ਦਿੱਤੀ ਹੈ, ਅਕਬਰ ਦੇ ਨਾਲ ਸੰਧੀ ਜੋੜੀ, ਉਹਦੇ ਕਰਕੇ ਉਹ ਇਹਦੇ ਤੋਂ ਬਗਾਵਤ ਕਰਦਾ ਸੀ, ਉਹਨਾਂ ਰਾਜਿਆਂ ਦੇ ਵੀ ਖਿਲਾਫ ਸੀ, ਪਰ ਇਹ ਸਾਂਝ ਪਾਉਣਾ ਚਾਹੁੰਦਾ ਸੀ। ਜੈਮਲ ਫੱਤੇ ਨੂੰ ਵੀ ਇਹਨੇ ਆਪਣੇ ਅਧੀਨ ਕੀਤਾ ਹੋਇਆ ਸੀ।
ਗੜ ਚਿਤੌੜ ਕੋ ਰਾਜ ਕਰਨ ਤੇ,
ਜੈਮਲ ਤੇ ਫੱਤਾ ਇਹ ਚਿਤੌੜ ਦੇ ਕਿਲੇ ਦੇ ਵਾਲੇ ਪਾਸੇ ਰਾਜ ਕਰਦੇ ਸਨ।
ਆਇਸ ਅਕਬਰ ਕੀ ਬਰਤਨ ਤੇ,
ਔਰ ਚਿਤੌੜ ਦਾ ਕਿਲਾ ਬੜਾ ਵਿਸ਼ਾਲ ਕਿਲਾ ਹੈ, ਤਕਰੀਬਨ 600 ਏਕੜ ਦੇ ਵਿੱਚ ਇਹ ਕਿਲਾ ਬਣਿਆ ਹੋਇਆ, 600 ਏਕੜ ਦੇ ਵਿੱਚ ਇਹਦਾ ਵਿਸਥਾਰ ਹੈ ਕਿਲੇ ਦਾ, ਇੰਨਾ ਵਿਸ਼ਾਲ, ਪੂਰੇ ਹਿੰਦੁਸਤਾਨ ਵਿੱਚ ਸਭ ਤੋਂ ਵੱਡਾ ਕਿਲਾ ਦੱਸਿਆ ਜਾਂਦਾ ਚਿਤੌੜ ਦਾ। ਆਲੇ ਦੁਆਲੇ ਸੈਂਕੜੇ ਕਿਲਿਆਂ ਦੀ ਤਾਂ ਜੰਗਲ ਹੀ ਆ ਹੁਣ ਤਾਂ ਹੀ ਖੜਾ ਹੋਇਆ, ਤੂੰ ਏਡੇ ਵੱਡੇ ਕਿਲੇ ਦੇ ਵਿੱਚ ਰਾਜ ਕਰਦੇ ਸੀ ਜੈਮਲ ਤੇ ਫੱਤਾ
ਕਬੀਰ ਨਿਜ ਗੜ ਕੀ ਮਾਈ
ਕਦੇ ਅਕਬਰ ਕੋਲ ਵੀ ਆ ਜਾਂਦੇ ਤੇ ਕਦੇ ਉੱਥੇ ਕਿਲੇ ਚ ਵੀ ਚਲੇ ਜਾਂਦੇ ਸਨ
ਕਬ ਦਿੱਲੀ ਅਕਬਰ ਮੈਂ ਪਾਏ
ਦਿੱਲੀ ਬਾਦਸ਼ਾਹ ਅਕਬਰ ਕੋਲ ਆ ਜਾਂਦੇ ਸੀ
ਇੱਕ ਦਿਨ ਪਿਛਨ ਸੁਨਾਵਨ ਲਾਗਾ
ਜੀ ਕਈ ਚੁਗਲ ਖੋਰ ਲੋਕ ਹੁੰਦੇ ਆ ਜਿਨ੍ਹਾਂ ਦਾ ਕੰਮ ਹੁੰਦਾ ਚੁਗਲੀ ਕਰਨੀ ਜੈਮਲ ਤੇ ਫੱਤੇ ਦੀ ਚੁਗਲੀ ਕਰਨ ਵਾਸਤੇ ਇੱਕ ਪਿਛਨ ਪਿਛਨ ਕਹਿੰਦੇ ਨੇ ਚੁਗਲੀ ਖਾਲਸਾ ਜੀ ਪਿਛਨ ਚਿੱਚੜ ਨੂੰ ਵੀ ਕਹਿੰਦੇ ਆ ਤੇ ਪਿਛਨ ਚੁਗਲਖੋਰ ਨੂੰ ਵੀ ਕਹਿੰਦੇ ਚਿੱਚੜ ਦਾ ਕੰਮ ਵੀ ਖੂਨ ਚੂਸਣਾ ਹੁੰਦਾ ਤੇ ਚੁਗਲਖੋਰ ਦਾ ਕੰਮ ਵੀ ਖੂਨ ਚੂਸਣ ਦੇ ਤੋਲੀ ਹੁੰਦਾ ਤੋ ਇਹਨੇ ਜਾ ਕੇ ਚੁਗਲੀ ਕੀਤੀ ਬਾਦਸ਼ਾਹ ਅਕਬਰ ਕੋਲ ਜੈਮਲ ਤੇ ਫੱਤੇ ਦੀ
ਸੁਣੋ ਖੁਦਾਵੰਦ ਤੁਮ ਵੱਡ ਭਾਗਾ
ਕਹਿਣ ਲੱਗਾ ਹੇ ਬਾਦਸ਼ਾਹ ਅਕਬਰ ਤੂੰ ਖੁਦਾ ਬਣਦੀ ਹੈ ਤੂੰ ਵੱਡਿਆਂ ਭਾਗਾਂ ਵਾਲਾ ਚੱਕਰਵਰਤੀ ਸਮਰਾਟ ਹੈ
ਤੀਨ ਵਸਤ ਜੈਮਲ ਘਰ ਮਾਈ
ਕਹਿਣ ਲੱਗਾ ਵੀ ਜੈਮਲ ਦੇ ਘਰ ਤਿੰਨ ਚੀਜ਼ਾਂ ਨੇ ਚੁਗਲੀ ਲਾਈ ਵੀ ਜੈਮਲ ਜਿਹੜਾ ਰਾਜਪੁਤਾਨੇ ਦੇ ਇਲਾਕੇ ਦਾ ਬੜਾ ਸੂਰਮਾ ਤੇਰੇ ਨਾਲ ਸਨੇਹ ਰੱਖਦਾ ਉਹਦੇ ਘਰ ਦੇ ਵਿੱਚ ਤਿੰਨ ਚੀਜ਼ਾਂ ਨੇ ਬੜੀਆਂ ਸੁੰਦਰ
ਸੋਰਾਵਰ ਕੇ ਉੱਚਤੀ ਆਹੇ
ਤਿੰਨ ਚੀਜ਼ਾਂ ਤੇਰੇ ਲਾਇਕ ਨੇ ਉਹਦਾ ਤੇਰੇ ਵਰਗੇ ਬਾਦਸ਼ਾਹਾਂ ਕੋਲ ਹੋਣੀਆਂ ਚਾਹੀਦੀਆਂ ਨੇ ਤੇਰੇ ਕਰਿੰਦਿਆਂ ਦੇ ਘਰ ਥੋੜੀ ਹੋਣੀਆਂ ਚਾਹੀਦੀਆਂ ਵੀ ਜਿਹੜੀਆਂ ਉਹ ਤਿੰਨ ਚੀਜ਼ਾਂ ਨੇ ਬੜੀਆਂ ਕੀਮਤੀ ਉਹ ਤੇਰੇ ਕੋਲ ਹੋਣੀਆਂ ਚਾਹੀਦੀਆਂ ਨੇ ਨਾ ਕਿ ਜੈਮਲ ਫੱਤੇ ਦੇ ਕੋਲ ਉਹਦੇ ਘਰ ਦੇ ਵਿੱਚ ਉਹ ਤਿੰਨ ਚੀਜ਼ਾਂ ਹਨ
ਬਲੀ ਤੁਰੰਗਮ ਰੁਚਿਰ ਮਤੰਗ
ਤਿੰਨ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ ਦੱਸਦਾ ਕਹਿੰਦਾ ਇੱਕ ਤਾਂ ਬੜਾ ਬਲੀ ਘੋੜਾ ਕੀਮਤੀ ਇਹੋ ਜਿਹਾ ਘੋੜਾ ਕਿ ਬਾਦਸ਼ਾਹ ਸਲਾਮਤ ਤੇਰੇ ਤਬੇਲੇ ਵਿੱਚ ਤੇਰੇ ਜਿੰਨੇ ਵੀ ਸ਼ਾਹੀ ਘੋੜੇ ਨੇ ਉਹ ਇੱਕ ਪਾਸੇ ਖੜੇ ਕਰ ਦਿੱਤੇ ਜਾਣ ਤੇ ਇੱਕ ਪਾਸੇ ਜੈਮਲ ਦਾ ਉਹ ਘੋੜਾ ਖੜਾ ਕਰ ਦਿੱਤਾ ਜੇ ਤੇਰੇ ਘੋੜਿਆਂ ਦੀ ਆਭਾ ਉਹਦੇ ਸਾਹਮਣੇ ਫਿੱਕੀ ਹੈ ਇਤਨਾ ਸੁੰਦਰ ਘੋੜਾ ਇਹੋ ਜਿਹਾ ਚਮਕਦਾਰ ਘੋੜਾ ਵੀ ਉੱਤੇ ਮੱਖੀ ਵੀ ਬਵੇ ਤੇ ਤਿਲਕ ਜਾਏ ਸਵਾਰ ਨੂੰ ਲੈ ਕੇ ਇਉਂ ਉੱਡਦਾ ਮਾਨੋ ਹਵਾ ਨੂੰ ਪਿੱਛੇ ਛੱਡ ਜਾਏ ਔਰ ਇਹ ਸਵਾਰ ਦੇ ਮਨ ਦੇ ਮੁਤਾਬਕ ਚੱਲਦਾ ਜਿਵੇਂ ਉੱਤੇ ਬੈਠਾ ਸਵਾਰ ਮਨ ਨਾਲ ਹੀ ਉਹਨੂੰ ਪ੍ਰੇਰਨਾ ਕਰਦਾ ਤੇ ਮਨ ਦੇ ਇਸ਼ਾਰੇ ਸਮਝਦਾ ਇਹੋ ਜਿਹਾ ਬਲੀ ਘੋੜਾ ਵੀ ਉਹਦੇ ਕੰਨ ਜੁੜੇ ਹੋਏ ਤੇ ਵਿੱਚੋਂ ਨਿਕਲਦੀ ਹਵਾ ਜਿਹੜੀ ਮੱਥੇ ਤੇ ਪੈਂਦੀ ਆ ਨਾ ਇਉਂ ਲੱਗਦਾ ਜਿਵੇਂ ਸਵਰਗ ਦੁਆਰੀਆਂ ਚ ਹਵਾ ਆਉਂਦੀ ਹੋਵੇ ਤੁਰਦੇ ਦਾ ਪਤਾ ਨਹੀਂ ਲੱਗਦਾ ਜ਼ਮੀਨ ਤੇ ਵੇਖਣ ਵਾਲੇ ਉੱਤੇ ਬੈਠੇ ਸਵਾਰ ਨੂੰ ਇਉਂ ਪ੍ਰਤੀਤ ਹੁੰਦਾ ਵੀ ਘੋੜਾ ਹੌਲੀ ਚੱਲ ਰਿਹਾ ਪਰ ਪਤਾ ਉਦੋਂ ਲੱਗਦਾ ਜਦੋਂ ਪੈਂਡਾ ਤਹਿ ਕਰਕੇ ਕਿੱਥੇ ਦੀ ਕਿੱਥੇ ਪਹੁੰਚ ਜਾਂਦਾ ਇਹੋ ਜਿਹਾ ਬਲੀ ਘੋੜਾ ਉਹਦੇ ਪਾਸ ਦੂਜੀ ਵਸਤੂ ਆ ਉਹਦੇ ਕੋਲ ਬੜਾ ਕੀਮਤੀ ਹਾਥੀ ਹੈ ਗਜ ਕਹਿੰਦੇ ਨੇ ਹਾਥੀ ਨੂੰ ਹਾਥੀ ਵੀ ਕਾਹਦਾ ਇਉਂ ਸਮਝ ਲੈ ਬਾਦਸ਼ਾਹ ਸੁਣਿਆ ਵੀ ਇੰਦਰ ਦੇ ਕੋਲ ਸਵਰਗਪੁਰੀ ਵਿੱਚ ਇੱਕ ਐਰਾਵਤ ਨਾਮ ਦਾ ਹਾਥੀ ਹੈ ਵੀ ਉਹ ਐਰਾਵਤ ਹਾਥੀ ਇਹਦੇ ਕੋਲ ਆ ਗਿਆ ਹੋਵੇ ਜੈਮਲ ਕੋਲ ਸਿੱਖਿਆ ਹੋਇਆ ਜੋ ਆਖੀਏ ਝੱਟ ਮੰਨਦਾ ਹੈ ਦੇਵਤਾ ਰੂਪ ਹਾਥੀ ਹੈ ਬੜਾ ਸੁੰਦਰ
ਦੋਨੋ ਕਰ ਰਾਖੇ ਬਿਦ ਸੰਗ
ਉਹ ਦੋਵੇਂ ਚੀਜ਼ਾਂ ਹਾਥੀ ਤੇ ਘੋੜਾ ਜੈਮਲ ਨੇ ਆਪਣੇ ਘਰ ਰੱਖੀਆਂ ਹੋਈਆਂ ਨੇ
ਇਹਾ ਨਯਾਨਤ ਤਰਾਸ ਵਿਚਰ ਕੇ
ਤੇਰੇ ਕੋਲ ਆਉਂਦਾ ਦਿੱਲੀ ਮਿਲਣ ਪਰ ਕਦੇ ਇੱਥੇ ਲਿਆਉਂਦਾ ਨਹੀਂ ਹੈ ਤੇਰਾ ਡਰ ਕਰਕੇ ਵੀ ਜੇ ਮੈਂ ਲੈ ਕੇ ਗਿਆ ਕਿਤੇ ਬਾਦਸ਼ਾਹ ਦੀ ਨਿਗਾਹ ਪੈ ਗਈ ਤੇ ਉਹ ਹੀ ਨਾ ਮੰਗ ਲੈ ਉਹ ਡਰਦਾ ਮਾਰਾ ਇਹ ਦੋਵੇਂ ਚੀਜ਼ਾਂ ਤੇਰੇ ਕੋਲ ਇੱਥੇ ਦਿੱਲੀ ਨਹੀਂ ਲੈ ਕੇ ਆਉਂਦਾ
ਸ਼ਾਹ ਲਿਓਗੋ ਚਾਰੂ ਨਿਹਰ ਕੇ
ਇਹ ਡਰ ਹੈ ਕਿ ਕਿਤੇ ਬਾਦਸ਼ਾਹ ਇਹਨਾਂ ਨੂੰ ਸੋਹਣੀਆਂ ਜਾਣ ਕੇ ਵੀ ਇਹ ਘੋੜਾ ਤੇ ਹਾਥੀ ਬੜੇ ਕੀਮਤੀ ਨੇ ਵੇਖ ਕੇ ਮੇਰੇ ਕੋਲੋਂ ਲੈ ਨਾ ਲਵੇ ਇਸ ਕਰਕੇ ਉਹਨੂੰ ਆਪਣੇ ਘਰ ਹੀ ਰੱਖਦਾ ਉਹ ਇੱਥੇ ਨਹੀਂ ਲੈ ਕੇ ਆਉਂਦਾ
ਇੱਕ ਜੈਮਲ ਤਨੁ ਜਾ ਤਨ ਸੁੰਦਰ
ਤੀਜੀ ਵਸਤ ਜੈਮਲ ਦੇ ਘਰ ਹੈ ਉਹਦੀ ਇੱਕ ਕੁਆਰੀ ਕੰਨਿਆ ਉਹਦੀ ਲੜਕੀ ਜੋ ਬੜੀ ਸੁੰਦਰ ਸਰੂਪ ਹੈ
ਚਤੁਰਤਾ ਚੰਚਲ ਗਨ ਮੰਦਰ
ਉਹ ਜਿਹੜੀ ਲੜਕੀ ਆ ਕੱਲੀ ਸੁੰਦਰ ਵੀ ਨਹੀਂ ਹੈ ਦਿਮਾਗ ਕਰਕੇ ਬੜੀ ਚਤਰ ਤੇ ਸਿਆਣੀ ਹੈ ਸਰੀਰ ਦੇ ਉਹਦੇ ਅੰਗਾਂ ਦੇ ਵਿੱਚ ਚੰਚਲਤਾ ਹੈ
ਤਾਵਦ ਸ਼ਾਹ ਆਪ ਕੇ ਜੋਗ
ਹੇ ਬਾਦਸ਼ਾਹ ਸਲਾਮਤ ਉਹ ਇਸਤਰੀ ਉਹ ਜਾਪਦੀ ਹੈ ਜਿਵੇਂ ਸਵਰਗਪੁਰੀ ਵਿੱਚੋਂ ਕੋਈ ਪੱਛਰਾ ਧਰਤੀ ਤੇ ਆਈ ਹੋਵੇ ਉਹ ਜੈਮਲ ਦੀ ਲੜਕੀ ਹੈ ਇਹ ਤਿੰਨ ਚੀਜ਼ਾਂ ਜਿਹੜੀਆਂ ਜੈਮਲ ਦੇ ਪਾਸ ਨੇ ਬੜੀਆਂ ਸੁੰਦਰ ਭਾਵੇਂ ਜੈਮਲ ਬੜਾ ਜਰਨੈਲ ਹੈ ਪਰ ਤੂੰ ਬਾਦਸ਼ਾਹ ਹੈ, ਇਹ ਤਿੰਨੇ ਚੀਜ਼ਾਂ ਤੇਰੇ ਘਰ ਹੋਣੀਆਂ ਚਾਹੀਦੀਆਂ ਸੀ, ਇਹ ਤਿੰਨੇ ਵਸਤੂਆਂ ਤੇਰੇ ਕੋਲ ਹੋਣੀਆਂ ਚਾਹੀਦੀਆਂ ਸਨ।
ਜੈਮਲ ਸੇ ਜਾ ਚੋਗੇ ਜਬ ਹੂੰ,
ਇਹ ਤਿੰਨੇ ਚੀਜ਼ਾਂ ਤੂੰ ਜੈਮਲ ਦੇ ਕੋਲੋਂ ਮੰਗ, ਉਹਨੂੰ ਕਹਿ ਵੀ ਇਹ ਤਿੰਨੇ ਵਸਤੂਆਂ ਮੈਨੂੰ ਦੇ ਦੇ।
ਅਰਪੇ ਸੁਤਾ ਤੁਮੇ ਕੋ ਤਬ ਹੂੰ,
ਤੇ ਜੈਮਲ ਆਪਣੀ ਲੜਕੀ ਦੇ ਸਮੇਤ ਉਹ ਦੋਵੇਂ ਘੋੜਾ ਤੇ ਹਾਥੀ ਦਾਜ ਵਿੱਚ ਦੇ ਦੇਗਾ, ਲੜਕੀ ਤੈਨੂੰ ਵਿਆਹ ਦੇਗਾ ਔਰ ਉਹ ਘੋੜਾ ਤੇ ਹਾਥੀ ਨਾਲ ਦਾਜ ਵਿੱਚ ਦੇ ਦੇਵੇਗਾ।
ਨੈ ਜਗ ਮੇ ਕੋ ਤੁਮ ਤੇ ਆਛੋ,
ਬਾਦਸ਼ਾਹ ਤੇਰੇ ਤੋਂ ਚੰਗਾ ਕੌਣ ਆ ਇਸ ਸੰਸਾਰ ਚ? ਜੈਮਲ ਤੇਰੇ ਤੋਂ ਚੰਗਾ ਵੀ ਜਿਹੜਾ ਉਹੋ ਜਿਹੇ ਘੋੜੇ ਤੇ ਚੜੇ, ਉਹੋ ਜਿਹੇ ਹਾਥੀ ਤੇ ਚੜੇ, ਜਿਹੜਾ ਤੇਰੇ ਲਾਇਕ ਹੋਵੇ? ਤੇਰੇ ਤੋਂ ਚੰਗਾ ਕੌਣ? ਇਹੋ ਜਿਹੇ ਹੁੰਦੇ ਆ ਚੁਗਲਖੋਰ। ਹੁਣ ਬਾਦਸ਼ਾਹ ਅਕਬਰ ਪਹਿਲਾਂ ਹੀ ਖਿਲਾਫ ਸੀ ਰਾਜੇ ਉਹਦੇ ਸਿੰਘ ਦੇ, ਜਿਹੜਾ ਚਿਤੌੜ ਦਾ ਮਾਲਕ ਸੀ, ਜੈਮਲ ਫੱਤਾ ਉਹਦੇ ਜਰਨੈਲ ਸਨ। ਉਹਨੇ ਹੁਣ ਇਹ ਵੀ ਬਹਾਨਾ ਲੱਭ ਗਿਆ, ਦੂਜਾ ਉਹ ਵਿਰੋਧ ਕਰਦਾ ਸੀ ਬਾਦਸ਼ਾਹ ਅਕਬਰ ਦਾ, ਉਹ ਵੀ ਵਿਰੋਧ, ਇਸ ਕਰਕੇ ਰਾਜਨੀਤੀ ਦੋਵੇਂ ਪਾਸੇ ਚੱਲ ਪਈ ਵੀ ਇਹ ਦੋਵੇਂ ਕੰਮ ਹੋ ਜਾਣਗੇ, ਨਾਲੇ ਜੈਮਲ ਫੱਤੇ ਨੂੰ ਸੁਰ ਕਰਾਂਗੇ, ਨਾਲੇ ਰਾਜੇ ਉਹਦੇ ਸਿੰਘ ਨੂੰ ਕਾਬੂ ਕਰਾਂਗੇ। ਰਾਜਾ ਉਹਦੇ ਸਿੰਘ ਉੱਥੋਂ ਜ਼ਖਮੀ ਹੋ ਕੇ ਭੱਜ ਗਿਆ, ਅੱਗੇ ਕਥਾ ਆਵੇਗੀ। ਜੈਮਲ ਤੇ ਫੱਤਾ ਦੋਵੇਂ ਨਹੀਂ ਗਏ, ਦੋਵੇਂ ਉੱਥੇ ਸ਼ਹੀਦ ਹੋਏ। ਉਹਦਾ ਮੰਦਿਰ ਵੀ ਬਕਾਇਦਾ ਚਿਤੌੜ ਦੇ ਵਿੱਚ ਇੱਕ ਸਤੰਭ ਜਿਹੜਾ ਕਿਲੇ ਚ ਉਹ ਜੈਮਲ ਦਾ ਬਣਿਆ ਹੋਇਆ ਜੀ।
ਭਾਗ ਵੱਡੇ ਰਾਵਰ ਜੇ ਬਾਂਚੋ,
ਕਹਿੰਦੇ ਹੇ ਬਾਦਸ਼ਾਹ ਤੇਰੇ ਵੱਡੇ ਭਾਗ ਜੇ ਉਹ ਦੋ ਤਿੰਨੇ ਚੀਜ਼ਾਂ ਤੇਰੇ ਕੋਲ ਆ ਜਾਣ, ਤੇ ਜੈਮਲ ਦੇ ਉਹਦੇ ਤੋਂ ਵੀ ਤੇਰੇ ਤੋਂ ਵੀ ਵੱਡੇ ਭਾਗ ਜੇ ਜੈਮਲ ਤੇਰੀ ਇਹ ਗੱਲ ਮੰਨ ਕੇ ਤਿੰਨੇ ਚੀਜ਼ਾਂ ਤੈਨੂੰ ਦੇ ਦੇਵੇ, ਵੀ ਤੇਰੇ ਵਰਗਾ ਬਾਦਸ਼ਾਹ ਉਹਦੇ ਕੋਲ ਮੰਗੇ। ਕਹਿੰਦੇ ਜੈਮਲ ਦੇ ਹੋਰ ਕਿਹੜੇ ਵੱਡੇ ਭਾਗ ਹੋ ਸਕਦੇ ਨੇ ਵੀ ਹਿੰਦੁਸਤਾਨ ਦਾ ਚੱਕਰਵਰਤੀ ਸਮਰਾਟ ਉਹ ਜੈਮਲ ਦੇ ਕੋਲੋਂ ਮੰਗ ਕਰੇ? ਹਾਂਜੀ,
ਉਚਤੇ ਆਪ ਕੇ ਮੈਂ ਮਨ ਜਾਣੀ,
ਮੈਂ ਇਹ ਮਨ ਚ ਜਾਣੀ ਆ ਵੀ ਉਹ ਤਿੰਨੇ ਵਸਤੂਆਂ ਤੇਰੇ ਲਾਇਕ ਨੇ, ਤੇਰੇ ਉਚਿਤ ਨੇ।
ਯਾ ਤੇ ਸਭੀ ਬਾਤ ਬਖਾਨੀ,
ਇਸ ਕਰਕੇ ਮੈਂ ਤੁਹਾਡੇ ਕੋਲ ਆ ਕੇ ਸਾਰੀ ਗੱਲ ਦੱਸੀ ਹੈ।
ਇਮ ਗੁਣ ਸੁਨ ਭਰਮਿਓ ਮਨ ਸ਼ਾਹੋ,
ਬਾਦਸ਼ਾਹ ਲੋਕ ਕੰਨਾਂ ਦੇ ਕੱਚੇ ਹੁੰਦੇ ਨੇ, ਉਹਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਮਨ ਭਰਮਿਆ।
ਅਕਬਰ ਸ਼ਾਹ ਤੁਰਕ ਨਰ ਨਾ ਹੂੰ,
ਕਹਿੰਦੇ ਤੁਰਕਾਂ ਦਾ ਰਾਜਾ ਬਾਦਸ਼ਾਹ ਅਕਬਰ ਉਸੇ ਵੇਲੇ ਤੁਰਤੀ।
ਪਠਿਓ ਵਕੀਲ ਤਬੇ ਤਿਸ ਡੇਰੇ,
ਆਪਣਾ ਇੱਕ ਵਕੀਲ ਜੈਮਲ ਦੇ ਡੇਰੇ ਭੇਜਿਆ।
ਕਹਿ ਕਰ ਲਾਲਚ ਦੇਨ ਬਡੇਰੇ,
ਨਾਲੇ ਕਈ ਤਰ੍ਹਾਂ ਦੇ ਲਾਲਚ ਦੇਣ ਦੇ ਯਤਨ ਕੀਤੇ।
ਜੈਮਲ ਨਿਕਟ ਜਾਏ ਤਬ ਕਹਿਓ,
ਬਾਦਸ਼ਾਹ ਦਾ ਵਕੀਲ ਗਿਆ ਜੈਮਲ ਦੇ ਕੋਲ ਜਾ ਕੇ ਉਹਨੇ ਕਿਹਾ,
ਸ਼ਾਹ ਪ੍ਰਸੰਨ ਤੁਮੋ ਪਰ ਲਹਿਓ,
ਕਹਿਣ ਲੱਗੇ ਜੈਮਲ ਬਾਦਸ਼ਾਹ ਤੇਰੇ ਤੇ ਬੜਾ ਪ੍ਰਸੰਨ ਹੈ,
ਬਹੁਤ ਕਰਕੇ ਮੋਏ ਪਠਾਵਾ,
ਤੇਰੇ ਨਾਲ ਬੜਾ ਵੱਡਾ ਹਿੱਤ ਕਰਕੇ ਉਹਨੇ ਮੈਨੂੰ ਤੇਰੇ ਕੋਲ ਭੇਜਿਆ।
ਬਾਰ ਬਾਰ ਤੋ ਉਸਤਤ ਸੁਣਾਵਾ,
ਬਾਰ ਬਾਰ ਤੇਰੀ ਉਹਨੇ ਉਸਤਤ ਕੀਤੀ, ਕਹਿੰਦਾ ਜੈਮਲ ਬੜਾ ਸੂਰਮਾ, ਜੈਮਲ ਬੜਾ ਬਹਾਦਰ ਹੈ, ਜੈਮਲ ਰਾਜਪੂਤਾਨੇ ਦੇ ਇਲਾਕੇ ਦੀ ਸ਼ਾਨ ਹੈ। ਕਹਿੰਦੇ ਏਦਾਂ ਬਾਦਸ਼ਾਹ ਨੇ ਤੇਰੀ ਬੜੀ ਸੋਭਾ ਕੀਤੀ ਹੈ।
ਬੜੇ ਬਹਾਦਰ ਦੋਨੋ ਭਰਾਤਾ,
ਕਹਿੰਦਾ ਇਹਦੇ ਨਾਲ ਜਿਹੜਾ ਇਹਦਾ ਦੂਸਰਾ ਭਰਾ ਆ ਫੱਤਾ, ਉਹ ਵੀ ਬੜਾ ਬਹਾਦਰ ਹੈ।
ਤਿੰਨ ਸਮਾਨ ਮੈਂ ਅਪਰ ਨ ਜਾਤਾ,
ਬਾਦਸ਼ਾਹ ਕਹਿੰਦਾ ਜੈਮਲ ਤੇ ਫੱਤੇ ਵਰਗਾ ਸੂਰਮਾ ਨੀ ਮੈਂ ਵੇਖਿਆ ਕੋਈ ਰਾਜਪੂਤਾਨੇ ਦੇ ਇਲਾਕੇ ਵਿੱਚ।
ਮੁਝ ਸੋ ਕਰੇ ਸੰਬੰਧ ਬਣਾਏ,
ਜਿਹਨਾਂ ਹੁਣ ਉਹ ਬਾਦਸ਼ਾਹ ਇਹ ਕਹਿੰਦਾ ਵੀ ਏਡੇ ਵੱਡੇ ਜਰਨੈਲ, ਬਾਦਸ਼ਾਹ ਕਹਿੰਦਾ ਵੀ ਜੈਮਲ ਮੇਰਾ ਰਿਸ਼ਤੇਦਾਰ ਬਣ ਜੇ, ਉਹ ਤੇਰੇ ਨਾਲ ਰਿਸ਼ਤੇਦਾਰੀ ਪਾਉਣਾ ਚਾਹੁੰਦਾ। ਉਹ ਕਹਿੰਦਾ ਏਡਾ ਵੱਡਾ ਬਹਾਦਰ ਬੰਦਾ, ਇਹਦੇ ਨਾਲ ਮੇਰੀ ਰਿਸ਼ਤੇਦਾਰੀ ਬਣੇ, ਏਦਾਂ ਉਹ ਰਿਸ਼ਤੇਦਾਰੀ ਭਾਲਦਾ ਹੈ।
ਕਹਿਓ ਮੋਏ ਮਾਨੇ ਹਰ ਖਾਏ,
ਉਹ ਕਹਿੰਦਾ ਵੀ ਮੇਰੀ ਰਿਸ਼ਤੇਦਾਰੀ ਜੈਮਲ ਕਬੂਲ ਕਰੇ, ਖੁਸ਼ੀ ਕਰਕੇ ਕਬੂਲ ਕਰੇ।
ਤਿੰਨ ਕੋ ਮਨ ਸਭ ਕਰਵ ਵਡੇਰੇ,
ਕਹਿੰਦਾ ਜੇ ਜੈਮਲ ਮੇਰਾ ਸੰਬੰਧੀ ਬਣ ਜਾਏ ਮੈਂ ਉਹਨੂੰ ਬੜੇ ਵੱਡੇ ਰੁਤਬੇ ਤੇ ਬਿਠਾਵਾਂਗਾ, ਚਿਤੌੜ ਦੀ ਬਾਦਸ਼ਾਹੀ ਉਹਨੂੰ ਦੇ ਦੇਵਾਂਗਾ।
ਹੁਕਮ ਹੋਏ ਤਿੰਨ ਦੇਸ਼ਨ ਮੇਰੇ,
ਕਹਿੰਦਾ ਉਸ ਸਾਰੇ ਦੇਸ਼ਾਂ ਦੇ ਵਿੱਚ ਮੇਰਾ ਹੁਕਮ ਚੱਲਦਾ ਹੈ।
ਆਪਣੀ ਸੁਤਾ ਦੇਹੀ ਮੁਝ ਵਿਆਹੇ,
ਉੱਥੇ ਫਿਰ ਇਹਦਾ ਹੁਕਮ ਚੱਲੇਗਾ, ਸਰਬੰਧ ਇਹ ਜੋੜੇ ਕਿ ਜੈਮਲ ਆਪਣੀ ਲੜਕੀ ਮੈਨੂੰ ਵਿਆਹ ਦੇਵੇ।
ਹਿਆ ਹਾਥੀ ਦਾਇਜ ਦੈ ਤਾਈ
ਤੇਰੇ ਕੋਲ ਸੁਣਿਆ ਵੀ ਦੋ ਬੜੇ ਕੀਮਤੀ ਹਾਥੀ ਤੇ ਘੋੜਾ ਨੇ ਉਹ ਦਾਜ ਵਜੋਂ ਦੇ ਦੇਵੇ ਅਕਬਰ ਨੂੰ
ਇਸ ਤੇ ਪਰੇ ਖੁਸ਼ੀ ਨੇ ਮੋਏ
ਬਾਦਸ਼ਾਹ ਕਹਿੰਦਾ ਇਸ ਤੋਂ ਪਰੇ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਮੇਰੇ ਲਈ
ਜੈਮਲ ਕੋ ਅਤਿਸ਼ਹਿਤ ਹੋਏ
ਜੈਮਲ ਦਾ ਵੀ ਭਲਾ ਜੈਮਲ ਦਾ ਭਲਾ ਹੋਵੇਗਾ ਉਹਨੂੰ ਚਿਤੌੜ ਦੀ ਜਰਨੈਲੀ ਮਿਲੇਗੀ
ਸੁਨ ਰਾਜਪੂਤ ਮਹਾ ਦੁੱਖ ਮਾਨਾ
ਇਹ ਸੁਣ ਕੇ ਇਹ ਤਾਂ ਪਹਿਲਾਂ ਹੀ ਬੜੇ ਦੁਖੀ ਸੀ ਵੀ ਜਿਹੜਾ ਉਹ ਰਾਜਪੂਤਾਨੇ ਦੇ ਰਾਜੇ ਮਾਨ ਸਿੰਘ ਹੋਣਾ ਨੇ ਆਪਣੀ ਲੜਕੀ ਦਿੱਤੀ ਹੋਈ ਸੀ ਇਹਨੂੰ ਜੋਧਾ ਉਹ ਪਹਿਲਾਂ ਹੀ ਪਰੇਸ਼ਾਨ ਸੀ ਉਹਦਾ ਪਹਿਲਾਂ ਇਸ ਗੱਲ ਦਾ ਵਿਰੋਧ ਕਰਦੇ ਸੀ ਜਦੋਂ ਹੁਣ ਅਕਬਰ ਨੇ ਇਹਦੀ ਧੀ ਤੇ ਅੱਖ ਰੱਖੀ ਤੇ ਜੈਮਲ ਫਤਿਹ ਦੇ ਮਨ ਵਿੱਚ ਗੁੱਸਾ ਆਇਆ
ਹਨਿਓ ਕਾਨ ਜਨ ਤਾਨ ਸੁਬਾਨਾ
ਇੰਨਾ ਦੁਖੀ ਹੋਇਆ ਮਾਨੋ ਜਿਵੇਂ ਵਕੀਲ ਨੇ ਗੱਲ ਨਾ ਸੁਣਾਈ ਹੋਵੇ ਤੀਰ ਮਾਰਿਆ ਹੋਵੇ ਤੇ ਕੰਨਾਂ ਦੇ ਥਣੀਏ ਦੇ ਕਲੇਜੇ ਨੂੰ ਵਿੰਨ ਗਿਆ ਹੋਵੇ ਜੈਮਲ ਦੇ ਨੂੰ ਹਾਂਜੀ
ਕਿਤਕ ਕਾਲ ਕਰ ਮੋਹ ਨੇ ਅਡੋਲਾ
ਕੁਝ ਸਮਾਂ ਤਾਂ ਜੈਮਲ ਚੁੱਪ ਰਿਹਾ ਗੁੱਸਾ ਦੇ ਅੰਦਰ ਪਹਿਲਾਂ ਅੰਦਰ ਹੀ ਕਚੀਚੀਆਂ ਵੱਟੀ ਜਾਵੇ ਬੋਲੇ ਨਾ ਕੁਝ ਹਾਲੇ ਚੁੱਪ ਰਹੇ
ਪੁਨ ਜੈਮਲ ਮੁਖ ਤੇ ਬਚ ਬੋਲਾ
ਕੁਝ ਕ ਸਮੇਂ ਬਾਅਦ ਹੌਸਲਾ ਜਿਹਾ ਕਰਕੇ ਜੈਮਲ ਬੋਲਿਆ
ਤੁਰਕ ਸ਼ਾਹ ਹਮ ਹਿੰਦੂ ਧਰਮ
ਕਹਿਣ ਲੱਗਾ ਬਾਦਸ਼ਾਹ ਮੁਸਲਮਾਨ ਹੈ ਅਸੀਂ ਹਿੰਦੂ ਹਾਂ
ਨਹੀਂ ਸਮਾਨ ਦੋਹਨ ਕੇ ਕਰਮ
ਸਾਡੇ ਕਰਮ ਦੋਨਾਂ ਦੇ ਸਮਾਨ ਨਹੀਂ ਉਹ ਨਮਾਜ਼ਾਂ ਪੜ੍ਹਦੇ ਨੇ ਅਸੀਂ ਟੱਲ ਖੜਕਾਉਣ ਵਾਲੇ ਹਾਂ ਪੂਜਾ ਅਰਚਨਾ ਕਰਨ ਵਾਲੇ ਹਾਂ ਸਾਡੀ ਤਾਂ ਮਰਿਆਦਾ ਹੀ ਨਹੀਂ ਰਲਦੀ ਆਪਸ ਵਿੱਚ
ਅੰਤਰ ਰਾਤ ਦਿਵਸ ਕੋ ਆਹੇ
ਸਾਡਾ ਫਰਕ ਏਦਾਂ ਆ ਬਾਦਸ਼ਾਹ ਨਾਲ ਜਿਵੇਂ ਰਾਤ ਤੇ ਦਿਨ ਦਾ ਫਰਕ ਹੋਵੇ ਕਦੇ ਰਾਤ ਦਿਨ ਨਹੀਂ ਮਿਲ ਸਕਦੇ
ਕਿਮ ਸਮਤਾ ਤਿਸ ਕੀ ਹਮ ਲਹੀ
ਅਸੀਂ ਕਿਵੇਂ ਬਰਾਬਰ ਹੋ ਸਕਦੇ ਆ ਬਾਦਸ਼ਾਹ ਅਕਬਰ ਦੀ ਬਰਾਬਰੀ ਕਿਵੇਂ ਕਰੀਏ
ਆਪਸ ਵਿਖੇ ਵਿਪਰ ਜੈ ਰੀਤ
ਸਾਡੀਆਂ ਰੀਤੀਆਂ ਹੀ ਉਲਟੀਆਂ ਨੇ ਉਹ ਲਹਿੰਦੇ ਵੱਲ ਮੂੰਹ ਕਰਕੇ ਮੱਥਾ ਟੇਕਦੇ ਅਸੀਂ ਚੜ੍ਹਦੇ ਵੱਲ ਸਾਡੀ ਤੇ ਮਰਿਆਦਾ ਹੀ ਨਹੀਂ ਰਲਦੀ ਸਾਡੀਆਂ ਰੀਤੀਆਂ ਹੀ ਨਹੀਂ ਰਲਦੀਆਂ ਉਹਨਾਂ ਨਾਲ
ਅਰੇ ਵਿਚਾਰ ਬਣੇ ਨਹਿ ਨੀਤ
ਸਾਡੀ ਵਿਚਾਰ ਨਹੀਂ ਉਹਨਾਂ ਨਾਲ ਰਲਦੀ ਨਾ ਸਾਡੇ ਸਿਧਾਂਤ ਰਲਦੇ ਹਨ
ਅਸਮੰਜਸ ਇਹੋ ਕਿਮ ਬਣੇ ਆਵੇ
ਇਹ ਅਸਮੰਜਸ ਗੱਲ ਹੈ ਉਹਦੇ ਨਾਲ ਸਾਡਾ ਸੰਬੰਧ ਕਿਵੇਂ ਬਣ ਸਕਦਾ
ਪ੍ਰਾਤਨ ਮੈਂ ਕਿਆ ਬਦਨ ਦਿਖਾਵੇ
ਜੇ ਮੈਂ ਸੰਬੰਧ ਜੋੜਿਆ ਤੇ ਆਪਣੇ ਭਾਈਚਾਰੇ ਚ ਭਰਾਵਾਂ ਚ ਕੀ ਸ਼ਕਲ ਵਿਖਾਵਾਂਗਾ ਜਾ ਕੇ ਮੈਂ ਕੀ ਮੂੰਹ ਵਿਖਾਵਾਂਗਾ ਆਪਣੇ ਭਰਾਵਾਂ ਵਿੱਚ
ਇਮ ਸੁਨ ਦੂਤ ਜਾਏ ਸੁਧ ਦੀਨਸ
ਸੁਣ ਕੇ ਦੂਤ ਜਿਹੜਾ ਸੀ ਉਹ ਵਕੀਲ ਵਾਪਸ ਆਇਆ ਤੇ ਬਾਦਸ਼ਾਹ ਨੂੰ ਖਬਰ ਦਿੱਤੀ
ਖੁਦਾਵੰਦ ਨੈ ਮਾਨਨ ਕੀਨਸ
ਬਾਦਸ਼ਾਹ ਸਲਾਮਤ ਜੈਮਲ ਨੇ ਤੇਰੀ ਗੱਲ ਨਹੀਂ ਮੰਨੀ ਉਹਨੇ ਤੇਰਾ ਪ੍ਰਸਤਾਵ ਨਹੀਂ ਮੰਨਿਆ
ਕਹਿਤ ਪਏ ਹਮੈ ਰਾਜਪੂਤ
ਕਹਿੰਦਾ ਅਸੀਂ ਰਾਜਪੂਤਾਨੇ ਦੇ ਰਾਜਪੂਤ ਛੱਤਰੀ ਹਾਂ
ਤੁਰਕੇ ਸ਼ਿਰ ਸੋ ਕਿਮ ਹੋਏ ਸੂਤ
ਮੁਸਲਮਾਨ ਬਾਦਸ਼ਾਹ ਇਹਦੇ ਨਾਲ ਸਾਡੀ ਸੂਤ ਕਿਵੇਂ ਹੋ ਸਕਦੀ ਹੈ ਬਾਦਸ਼ਾਹ ਨਾਲ ਸਾਡੀ ਸੰਧੀ ਕਿਵੇਂ ਹੋ ਸਕਦੀ ਹੈ
ਇਸ ਬਾਸਰ ਰਹਿ ਆਏ ਸਕਾਰੀ
ਉਹਦਾ ਅਸੀਂ ਉਹਦੇ ਆਗਿਆਕਾਰੀ ਆ ਉਹਦੀ ਗੱਲ ਮੰਨਦੇ ਆ ਉਹਦਾ ਸਨਮਾਨ ਕਰਦੇ ਹਾਂ
ਵਿਦ ਸੰਬੰਧ ਕੀ ਹੋਏ ਨਾ ਹਮਾਰੀ
ਪਰ ਅਸੀਂ ਉਹਦੇ ਨਾਲ ਸੰਬੰਧ ਨਹੀਂ ਜੋੜ ਸਕਦੇ
ਦੋਹਰਾ ਤਰੇ ਜੰਗ ਜੈ ਸ਼ਾਹ ਕੋ ਤਹਾਂ ਸੁਧਾਰੇ ਕਾਰ
ਜੈਮਲ ਕਹਿੰਦਾ ਜੇ ਬਾਦਸ਼ਾਹ ਨੂੰ ਕਿਤੇ ਜੰਗ ਯੁੱਧ ਵਿੱਚ ਲੋੜ ਹੈ ਸਾਡੀ ਅਸੀਂ ਉਹਦੇ ਵੱਲੋਂ ਲੜਾਂਗੇ ਜਿੱਥੇ ਕਹੇਗਾ ਮੱਥਾ ਡਾਹ ਕੇ ਲੜਾਂਗੇ
ਨਾਏ ਤਹਿਤ ਤੁਰ ਕੇਸ਼ ਕੇ ਪ੍ਰਾਨ ਦੇਹੀ ਲਲਕਾਰ
ਜੰਗ ਦੇ ਮੈਦਾਨ ਚ ਬਾਦਸ਼ਾਹ ਵਾਸਤੇ ਆਪਣੀ ਜਾਨ ਵੀ ਦੇ ਦਿਆਂਗੇ ਜੇ ਲੋੜ ਪਈ ਤਾਂ ਪਰ ਆਹ ਜਿਹੜੀ ਗੱਲ ਕਹਿੰਦਾ ਉਹ ਇਹ ਨਹੀਂ ਅਸੀਂ ਮੰਨ ਸਕਦੇ
ਚੋ ਪਈ ਕਰੇ ਸੰਬੰਧ ਨਾ ਧਰਮ ਹਮਾਰੋ
ਉਹਦੇ ਨਾਲ ਸੰਬੰਧ ਜੋੜਨਾ ਇਹ ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ
ਨਿੰਦੈ ਜੀਵਤ ਜਗਤ ਮਜਾਰੋ
ਸਾਡੀ ਨਿੰਦਾ ਹੋਵੇਗੀ ਜਗਤ ਵਿੱਚ
ਅਕਬਰ ਕੇ ਉਰਮੈ ਲਿਵ ਲਾਗੀ
ਪਰ ਬਾਦਸ਼ਾਹ ਹੁਣ ਰਾਜ ਹੱਠ ਹੁੰਦਾ ਨਾ ਬਾਦਸ਼ਾਹਾਂ ਦਾ ਹੱਠ ਉਹ ਬੜਾ ਭੈੜਾ ਹੁੰਦਾ ਹੁਣ ਬਾਦਸ਼ਾਹ ਨੇ ਹੱਠ ਕੀਤਾ ਹੋਇਆ ਵੀ ਮੈਂ ਤਾਂ ਇਹ ਕੰਮ ਕਰਕੇ ਰਹੂ।
ਸੁਣ ਗੁਣ ਤੀਏ ਕਿ ਲਾਲਸ ਜਾਗੀ,
ਇਹਦੇ ਮਨ ਚ ਲਾਲਸਾ ਜਾਗੀ ਹੋਈ ਸੀ ਉਹਨਾਂ ਤਿੰਨਾਂ ਚੀਜ਼ਾਂ ਦੀ।
ਪੁਨੇ ਦੂਤ ਸੋ ਕੀਨ ਬਖਾਨ,
ਇਹ ਫਿਰ ਦੂਤ ਨੂੰ ਬੋਲਿਆ,
ਬੋਰ ਜਾਏ ਕਹੁ ਦੇ ਸਨਮਾਨ,
ਦੁਬਾਰਾ ਜਾ ਕੇ ਜੈਮਲ ਨਾਲ ਗੱਲ ਕਰ,
ਮੁਝ ਤੇ ਪਲੋ ਜਗਤ ਮੈਂ ਕੌਣ,
ਆਖ ਮੇਰੇ ਤੋਂ ਸੰਸਾਰ ਚ ਭਲਾ ਕਿਹੜਾ ਦੂਜਾ।
ਤੁਨ ਜਾ ਕੋ ਦੇ ਹੈ ਜਿਸ ਪਾਉਣ,
ਆਪਣੀ ਲੜਕੀ ਵਿਆਹੇਗਾ, ਮੇਰੇ ਤੋਂ ਚੰਗਾ ਹੈ ਕੋਈ ਸੰਸਾਰ ਵਿੱਚ ਦੂਜਾ।
ਮਮ ਕਰ ਮੈਂ ਬੇਗਮ ਕਹਿ ਲਾਵੇ,
ਮੇਰੇ ਘਰ ਵਿੱਚ ਆ ਕੇ ਉਹ ਮੇਰੀ ਬੇਗਮ ਕਹਾਵੇਗੀ।
ਸਭ ਜਹਾਨ ਜੈ ਸੀਸ ਨਿਵਾਵੇ,
ਸਾਰਾ ਜਹਾਨ ਉਹਨੂੰ ਸੀਸ ਝੁਕਾ ਕੇ ਬੇਗਮ ਕਹਿ ਕੇ ਨਮਸਕਾਰ ਕਰੇਗਾ।
ਜਿਸ ਤੇ ਪਰੇ ਨਹੀਂ ਵਡਿਆਈ,
ਇਹਦੇ ਤੋਂ ਵੱਡੀ ਵਡਿਆਈ ਕਿਹੜੀ ਹੋਰ ਮਿਲ ਸਕਦੀ ਇਹਨਾਂ ਦੀ ਘਰ ਵਾਲੇ ਘਰ ਦੇ ਜੀਆਂ ਨੂੰ।
ਰਾਓ ਰੰਕ ਮੈਂ ਕਰਵ ਬਣਾਈ,
ਮੈਂ ਰੰਕਾਂ ਤੋਂ ਰਾਜੇ ਬਣਾ ਸਕਦਾ ਹਾਂ।
ਸੁਤਾ ਨਿਜ ਹੱਠ ਕੋ ਖੋ,
ਆਪਣਾ ਹੱਠ ਛੱਡ ਕੇ ਲੜਕੀ ਮੈਨੂੰ ਵਿਆਹ ਦੇਵੇ।
ਆਗੇ ਤੇ ਚੌਗੁਣ ਅਬ ਹੋਵੋ,
ਜਿੰਨਾ ਹੋਣਾ ਉਹਦੇ ਕੋਲ ਚਾਰ ਗੁਣਾ ਵੱਧ ਪ੍ਰਤਾਪ ਹੋਵੇਗਾ ਜੈਮਲ ਕੋਲ।
ਜਬ ਇਮ ਕਹਿਓ ਨਾ ਮਾਨੇ ਸੋਏ,
ਇਹ ਮੇਰਾ ਕਹਿਣਾ ਨਾ ਮੰਨੇ,
ਆਪਣੇ ਹੱਠ ਮੈਂ ਰਹੇ ਖਰੋਏ,
ਜੈਮਲ ਆਪਣਾ ਹੱਠ ਕਰਕੇ ਖਲੋਵੇ।
ਅਬ ਮੇਰੇ ਦਲ ਬਲ ਕੋ ਤਰਾਸ,
ਫਿਰ ਉਹਨੂੰ ਸੁਣਾ ਦੇ ਵੀ ਮੇਰੇ ਕੋਲ ਫੌਜਾਂ ਕਿੰਨੀਆਂ ਕਨੇ, ਫਿਰ ਮੇਰੀ ਜਰਨੈਲੀ ਵੀ ਦੱਸ ਦੇ।
ਕਰੋ ਸੁਨਾਵਨ ਸਭ ਤਿੰਨ ਪਾਸ,
ਫਿਰ ਦੱਸ ਦੀ ਮੇਰੇ ਕੋਲ ਫੌਜ ਕਿੰਨੀ ਕਹਿ ਰਹਿ ਕਿਲੇ ਕਿੰਨੇ ਤੇ ਤੋਪਾਂ ਕਿੰਨੀਆਂ ਨੇ।
ਭੂ ਮੰਡਲ ਮੈਂ ਕਹਾ ਪਲਾਵੋ,
ਫਿਰ ਕਹਿ ਦੀ ਫਿਰ ਕਿਹੜੀ ਜਗ੍ਹਾ ਇਹੋ ਜੀ ਕੋਨਾ ਜਿੱਥੇ ਉਹ ਜਾ ਕੇ ਮੇਰੇ ਤੋਂ ਲੁਕੇਗਾ।
ਕਹਾ ਜਾਏ ਬਸ ਪ੍ਰਾਣ ਬਚਾਵੋ,
ਜਿੱਥੇ ਜਾ ਕੇ ਲੁਕ ਕੇ ਆਪਣੇ ਪ੍ਰਾਣ ਬਚਾਵੇਗਾ ਮੇਰੇ ਤੋਂ।
ਸ਼ਾਹ ਗਏ ਤੁਮ ਕੋ ਸਭ ਠੋ,
ਦੱਸ ਦੇ ਵੀ ਜਿਹੜੀ ਵੀ ਥਾਂ ਤੇ ਜਾਏਗਾ ਬਾਦਸ਼ਾਹ ਪਕੜ ਲਵੇਗਾ।
ਨਹੀਂ ਬਚਾਏ ਸਕੇ ਕੋ ਔਰ,
ਕੋਈ ਹੋਰ ਤੈਨੂੰ ਬਚਾ ਨਹੀਂ ਸਕੇਗਾ।
ਸੁਣ ਅਕਬਰ ਤੇ ਗਮਨਿਓ ਦੂਤ,
ਸੁਣ ਕੇ ਅਕਬਰ ਤੋਂ ਫਿਰ ਉਹ ਵਕੀਲ ਗਿਆ,
ਮਿਲਿਓ ਜਾਏ ਜੈਮਲ ਰਾਜਪੂਤ,
ਜਾ ਕੇ ਜੈਮਲ ਰਾਜਪੂਤ ਨੂੰ ਮਿਲਿਆ।
ਕਹੀ ਸ਼ਾਹ ਕੀ ਸਕਲ ਸੁਣਾਈ,
ਜਾ ਕੇ ਜੈਮਲ ਨੂੰ ਅਕਬਰ ਨੇ ਸਾਰੀ ਗੱਲ ਸੁਣਾਈ।
ਇਹ ਤਰਾਸ ਕਹਿ ਲਿਓ ਵਡਾਈ,
ਜਾ ਕੇ ਉਹਨੂੰ ਤਰਾਸ ਦਿੱਤਾ। ਪਹਿਲਾਂ ਕਹਿੰਦਾ ਦੋ ਚੀਜ਼ਾਂ ਨੇ, ਜਾਂ ਡਰ ਲੈ ਲੈ ਜਾਂ ਫਿਰ ਵਡਿਆਈ ਲੈ ਲੈ।
ਇਉਂ ਤੋਂ ਬਾਤ ਟਰੇ ਨੇ ਕੈਸੇ,
ਤਾਂ ਨੀ ਤੇਰੇ ਨਾਲ ਟਾਲਾ ਹੋਣਾ।
ਦਿਓ ਸੁਤਾ ਕਾਰਜ ਸ਼ੁਭ ਐਸੇ,
ਤੇਰੇ ਲਈ ਭਲਾ ਇਹੀ ਆ ਵੀ ਤੂੰ ਲੜਕੀ ਵਿਆਹ ਕੇ ਬਾਦਸ਼ਾਹ ਨੂੰ ਆਪਣਾ ਜਵਾਈ ਬਣਾ ਲਵੇ।
ਸੁਣ ਕੇ ਤਬ ਚਿੰਤਾ ਚਿਤ ਠਾਨੀ,
ਸੁਣ ਕੇ ਜੈਮਲ ਦੇ ਮਨ ਚ ਚਿੰਤਾ ਹੋਈ।
ਕਿਤਕ ਦੇਰ ਲੋ ਭਨੀ ਨਾ ਬਾਨੀ,
ਕੁਝ ਸਮੇਂ ਲਈ ਤਾਂ ਚੁੱਪ ਰਿਹਾ।
ਹੁਣ ਜੈਮਲ ਬੋਲਿਓ ਬਲਸਾਲੀ,
ਬਲਵਾਨ ਸੀ ਯੋਧਾ ਸੀ, ਬੋਲਿਆ
ਕੋ ਉੱਤਰ ਦੇ ਹਮ ਕਾਲੀ,
ਕਹਿੰਦਾ ਵਕੀਲ ਸਾਹਿਬ ਇਹਦਾ ਜਵਾਬ ਕੱਲ ਨੂੰ ਦੇਵਾਂਗੇ।
ਆਪਣੇ ਪ੍ਰਾਤਨ ਸਾਥ ਵਿਚਾਰ,
ਹੁਣ ਆਪਣੇ ਭਰਾਵਾਂ ਨਾਲ ਫੱਤੇ ਹੋਣਾ ਨਾਲ ਗੱਲ ਕੀਤੀ,
ਸਾਰ ਅਸਾਰ ਕਰੇ ਨਿਰਤਾਰ,
ਸਾਰ ਅਸਾਰ ਦੀ ਵਿਚਾਰ ਕੀਤੀ।
ਸੁਨਤ ਦੂਤ ਤਬ ਗਏ ਹੋ ਵਿਚਰ ਕੇ,
ਉਧਰ ਦੂਤ ਜਿਹੜਾ ਸੀ ਸਾਰੀ ਗੱਲ ਵਿਚਾਰ ਕੇ,
ਫੱਤੇ ਸੋ ਜੈਮਲ ਮਿਲ ਕਰਕੇ,
ਜੈਮਲ ਤੇ ਫੱਤੇ ਨੂੰ ਮਿਲ ਕੇ,
ਮਹਾ ਸ਼ੋਕ ਦੁੱਖ ਮਨ ਮੈਂ ਪਾਗੇ,
ਬੜਾ ਦੁਖੀ ਹੋਇਆ ਤੇ ਬੜਾ ਮਨ ਵਿੱਚ ਦੁਖੀ ਹੈ।
ਦੋਨੋਂ ਮਸਤ ਕਰਨੇ ਲਾਗੇ,
ਜੈਮਲ ਤੇ ਫੱਤਾ ਸਲਾਹ ਕਰਨ ਲੱਗੇ।
ਇਹ ਤੁਰਕੇਸ਼ ਬਡੋ ਗਰਬੀਲਾ,
ਕਹਿੰਦੇ ਬਾਦਸ਼ਾਹ ਬੜਾ ਹੰਕਾਰੀ ਆ, ਪਹਿਲਾਂ ਮਹਾਰਾਣੇ ਪ੍ਰਤਾਪ ਨਾਲ ਇਹਦਾ ਜੰਗ ਹੋਇਆ।
ਧਨ ਬਲ ਦਲ ਤੇ ਅਧਿਕ ਹਠੀਲਾ,
ਧਨ ਕਰਕੇ ਬਲ ਕਰਕੇ ਬੜਾ ਹਠੀ ਹੈ।
ਹਮ ਰਾਜਪੂਤ ਸ਼ਸਤਰ ਵੱਡ ਧਾਰੀ,
ਅਸੀਂ ਰਾਜਪੂਤ ਹਾਂ ਤੇ ਸ਼ਸਤਰ ਧਾਰੀ ਹਾਂ,
ਇਸ ਕੇ ਸਾਥ ਨ ਬਨੇ ਹਮਾਰੀ,
ਇਹਦੇ ਨਾਲ ਸਾਡੀ ਨੀ ਬਣਨੀ।
ਜੇ ਤਨੁ ਜਾ ਦੇ ਰਾਜ ਕਮਾਵੇ,
ਕਹਿੰਦੇ ਜੇ ਧੀ ਦੇ ਕੇ ਰਾਜ ਕਮਾਇਆ,
ਨਿੰਦਾ ਹਲਤ ਪਲਤ ਦੁੱਖ ਪਾਵਾ,
ਜਹਾਨਾਂ ਚ ਲੋਕਾਂ ਨੇ ਸਾਨੂੰ ਲਾਹਨਤਾਂ ਪਾਉਣੀਆਂ, ਤਰਕਾਰਾਂ ਪਾਉਣੀਆਂ ਵੀ ਧੀ ਦੇ ਕੇ ਰਾਜ ਕਮਾ ਰਹੇ ਨੇ।
ਗੜ ਚ ਤੋੜ ਚੜ ਚਲੋ ਸ਼ਿਤਾਬੀ,
ਚਲੋ ਚਿਤੌੜਗੜ ਕਿਲੇ ਚ ਜਾ ਕੇ ਆਖੀ ਹੋਈਏ ਛੇਤੀ ਨਾਲ,
ਜੰਗ ਹਮ ਕਰੇ ਅਜਾਬੀ,
ਉੱਥੇ ਜਾ ਕੇ ਇਹੋ ਜਿਹਾ ਅਜਬ ਜੰਗ ਕਰਾਂਗੇ।
ਇਸ ਕੋ ਲਸ਼ਕਰ ਦੇ ਖਪਾਏ,
ਜਾਂ ਤਾਂ ਇਹਦਾ ਲਸ਼ਕਰ ਮੁਕਾ ਦਿਆਂਗੇ।
ਹਨੇ ਸ਼ਸਤਰ ਜੈ ਲਹੀ ਉਪਾਏ,
ਮਾਰ ਕੇ ਸ਼ਸਤਰਾਂ ਨਾਲ ਜਿੱਤ ਪ੍ਰਾਪਤ ਕਰਾਂਗੇ।
ਨਹੀਂ ਤਾਂ ਧਰਮ ਯੁੱਧ ਮੈਂ ਮਰਹੇ,
ਨਹੀਂ ਤਾਂ ਫਿਰ ਧਰਮ ਯੁੱਧ ਚ ਆਪ ਸ਼ਹੀਦੀ ਪਾਵਾਂਗੇ।
ਸੁਰਪੁਰ ਵਿਖੇ ਪਿਆਇਨ ਕਰੇ,
ਔਰ ਸੁਰਪੁਰੀ ਨੂੰ ਜਾਵਾਂਗੇ।
ਜੰਗ ਕਰਨ ਤੇ ਦੋਨੋਂ ਲੋਕ,
ਜੰਗ ਕਰਨ ਨਾਲ ਸਾਡੇ ਦੋਵੇਂ ਲੋਕ ਸਵਰਨਗੇ।
ਸੁਧਰਤ ਤਜ ਦਿਓ ਮਨ ਸ਼ੋਕ,
ਦਾ ਸ਼ੋਕ ਛੱਡ ਦਿਓ, ਦੋਵੇਂ ਲੋਕ ਸਵਰਨਗੇ ਜੇ ਜੰਗ ਕਰਾਂਗੇ।
ਤੈਨੂੰ ਜਾ ਦੇਣ ਵਿਖੇ ਦੁੱਖ ਪਾਵੇ,
ਜੇ ਲੜਕੀ ਦੇ ਦਿੱਤੀ ਇਹਨੂੰ ਉਹਦੇ ਚ ਸਾਨੂੰ ਦੋਵੇਂ ਜਹਾਨਾਂ ਚ ਦੁੱਖ ਹੈ।
ਲੋਕ ਜਾਏ ਪਰ ਲੋਕ ਗਵਾਵੇ,
ਇਸ ਲੋਕ ਚ ਲਾਹਨਤਾਂ ਪੈਣਗੀਆਂ ਤੇ ਅੱਗੇ ਪਰਲੋਕ ਵਿੱਚ ਵੀ ਕੀ ਮੂੰਹ ਵਿਖਾਵਾਂਗੇ।
ਜੀਵਨ ਧਨ ਤਿਸੀ ਕੋ ਆਹੇ,
ਉਸੇ ਦਾ ਜੀਵਨਾ ਧਨ ਹੈ ਇਸ ਸੰਸਾਰ ਵਿੱਚ।
ਜਗ ਉਸਤਤ ਮਰ ਸੁਰਪੁਰ ਲਹੀ,
ਜਗਤ ਵਿੱਚ ਉਸਤਤ ਹੋਵੇਗੀ ਔਰ ਮਰ ਕੇ ਸੁਰਪੁਰੀ ਨੂੰ ਪ੍ਰਾਪਤ ਹੋਵਾਂਗੇ।
ਅਸਮਸਲਤ ਕਰ ਦੋਨੋ ਪ੍ਰਾਤ,
ਜੈਮਲ ਤੇ ਫੱਤੇ ਦੋਨਾਂ ਨੇ ਵਿਚਾਰ ਕੀਤੀ,
ਵੱਡੇ ਸੁਪੱਟ ਚਲੇ ਰਿਸਾਤ,
ਔਰ ਰੋਸ ਵਿੱਚ ਆ ਕੇ ਚੜੇ ਹਨ।
ਮਗ ਮੈਂ ਲੂਟ ਕੂਟ ਪੁਰ ਗ੍ਰਾਮ,
ਪਹਿਲਾਂ ਰਸਤੇ ਵਿੱਚ ਜਿਹੜਾ ਅਕਬਰ ਦਾ ਇਲਾਕਾ ਉਹੀ ਇਹਨਾਂ ਨੇ ਲੁੱਟਿਆ।
ਜਾਏ ਪਹੁੰਚੇ ਆਪਣੇ ਤਾਂ,
ਔਰ ਆਪਣੇ ਘਰ ਚ ਤੌੜ ਦੇ ਇਲਾਕੇ ਚ ਪਹੁੰਚੇ।
ਗੜ ਚ ਤੋੜ ਆ ਕੀ ਹੋਏ ਰਹੇ,
ਗੜ ਦੇ ਕਿਲੇ ਚ ਆਕੀ ਹੋ ਗਏ ਰਾਜੇ ਉਹਦੇ ਸਿੰਘ ਦੀ ਮਦਦ ਲਈ।
ਸਗਲ ਬਿਦਨ ਤਕਰਾਈ ਗਹੇ,
ਪ੍ਰਕਾਰ ਨਾਲ ਉੱਥੇ ਤਕੜਾਈ ਕਰ ਲਈ।
ਸੈਨ ਸਕੇਲ ਦੁਰਗ ਕਰ ਤਿਆਰੀ,
ਔਰ ਸੈਨਾ ਇਕੱਠੀ ਕੀਤੀ, ਕਿਲੇ ਦੀ ਤਿਆਰੀ ਕੀਤੀ।
ਜਾਈਏ ਵਸਤ ਸਭ ਅੰਤਰ ਡਾਰੀ,
ਜਿਹੜੀ ਵਸਤੂ ਚਾਹੀਦੀ ਸੀ ਉਹ ਅੰਦਰ ਰੱਖ ਲਈ। ਚਿਤੌੜਗੜ ਦੇ ਉੱਤੇ ਅਕਬਰ ਦੀ ਚੜਾਈ ਹੋ ਰਹੀ ਹੈ, ਜੰਗ ਹੋ ਰਿਹਾ, ਔਰ ਕਿਵੇਂ ਗੁਰੂ ਚਰਨਾਂ ਨੂੰ ਬਾਦਸ਼ਾਹ ਨੇ ਮਨਾਇਆ ਹੈ ਉਹ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।